ਸਤਿ ਨਾਮ ਵਾਹਿਗੁਰੂ, ਸਤਿ ਨਾਮ ਵਾਹਿਗੁਰੂ,
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 ਸਤਨਾਮ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ, ਯਤਨ ਕਰੈ ਮਨੁੱਖ ਡਹਿਕਾਵੈ, ਉਹ ਅੰਤਰ ਜਾਮੀ ਜਾਣੈ, ਪਾਪ ਕਰੇ ਕਰ ਮੂਕਰ ਪਾਵੈ, ਭੇਖ ਕਰੈ ਨਿਰਬਾਨੈ, ਯਤਨ ਕਰੈ ਮਨੁੱਖ ਡਹਿਕਾਵੈ, ਉਹ ਅੰਤਰ ਜਾਮੀ ਜਾਣੈ, ਪਾਪ ਕਰੇ ਕਰ ਮੂਕਰ ਪਾਵੈ, ਭੇਖ ਕਰੈ ਨਿਰਬਾਨੈ, ਜਾਣਤ ਦੂਰ ਤੁਮਹੈ ਪ੍ਰਭ ਨੇਰ, ਉਤ ਤਾਕੈ ਉਤ ਤੇ ਉਤ ਪੇਖੈ, ਆਵੈ ਲੋਭੀ ਫੇਰ ਰਹਾਉ, ਜਬ ਲਗ ਟੁੱਟੈ ਨਾਹੀ ਮਨ ਭਰਮਾ, ਤਬ ਲਗ ਮੁਕਤ ਨ ਕੋਏ, ਕਹੋ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਏ, ਜਬ ਲਗ ਟੁੱਟੈ ਨਾਹੀ ਮਨ ਭਰਮਾ, ਤਬ ਲਗ ਮੁਕਤ ਨ ਕੋਏ, ਕਹੋ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਹਿਬ ਇੱਕ ਬਾਤ, ਸਹਿਬ ਬਰਕਤ, ਰੌਸ਼ਨ ਚਿਰਾਗ, ਮੁਰਸ਼ਦ ਕਾਮਲ, ਨੂਰੇ ਨਜ਼ਰ, ਹਰਦੋ ਆਲਮ ਸ਼ਾਹ, ਸ਼ਾਹ ਸ਼ਹਿਨਸ਼ਾਹ, ਵਾਲੀਏ ਦੋ ਜਹਾਨ, ਸਰਵਰੇ ਕਾਇਨਾਤ, ਸਾਰੀ ਮਨੁੱਖਤਾ ਦੇ ਸਾਂਝੇ ਰਹਿਬਰ, ਪਰਮ ਸਨਮਾਨਯੋਗ ਸਾਹਿਬ ਸੱਚੇ ਪਾਤਸ਼ਾਹ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਆਏ ਹੋਏ ਪਾਵਨ ਹੁਕਮ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਕਰੋ ਕਿਰਪਾ ਬਖਸ਼ੋ ਅਸੀਸ। ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਸਹਿਬੇ ਕਮਾਲ ਕਿਰਪਾਲੂ ਪਿਤਾ ਬਾਦਸ਼ਾਹ ਦਰਵੇਸ਼, ਪੁੱਤਰਾਂ ਦੇ ਦਾਨੀ ਅੰਮ੍ਰਿਤ ਕੇ ਦਾਤੇ ਕਾਦਰੇ ਹਰਕਾਰ ਬੇਕਸਾਰਾਂ ਯਾਰ, ਹਕਰਾ ਗੰਜੂਰ ਜੁਮਲਾ ਫੈਜੇ ਨੂਰ, ਬਾਜਾਂ ਵਾਲੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਦੋਵੇਂ ਹੱਥ ਜੋੜ ਬਾ ਅਦਬ ਸੀਸ ਝੁਕਾਉਂਦਿਆਂ ਹੋਇਆਂ ਬੁਲੰਦ ਆਵਾਜ਼ ਦੇ ਵਿੱਚ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤਖ਼ਤ ਸਾਹਿਬ ਤੇ ਸੁਭਾਇਮਾਨ ਹੋ ਕੇ ਜੋ ਹੁਕਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ, ਮਾਲਕ ਨੇ ਅੱਜ ਦੇ ਪਾਵਨ ਬਚਨ ਅੰਦਰ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਨੇ, ਇੱਕ ਤੇ ਸਾਹਿਬ ਆਉਂਦੇ ਨੇ ਕਿ ਮਨੁੱਖ ਜਿਹੜਾ ਹੈ ਉਹ ਗੱਲੀ ਬਾਤੀ ਕਹਿੰਦਾ ਹੈ ਕਿ ਪਰਮੇਸ਼ਰ ਕਣ ਕਣ ਵਿੱਚ ਵੱਸਦਾ ਹੈ, ਹਰ ਜ਼ਰੇ ਦੇ ਵਿੱਚ ਹੈ, ਹਰ ਥਾਂ ਤੇ ਹੈ, ਕੋਈ ਐਸੀ ਥਾਂ ਨਹੀਂ ਵੀ ਜਿੱਥੇ ਰੱਬ ਨਹੀਂ ਵੱਸਦਾ। ਕਿਸੇ ਨੂੰ ਵੀ ਪੁੱਛ ਲਓ, ਹਰ ਇਨਸਾਨ ਆਖਦਾ। ਪਰ ਸਾਹਿਬ ਕਹਿੰਦੇ ਨੇ ਅਸਲੀਅਤ ਜਿਹੜੀ ਹੈ ਉਹ ਕੁਝ ਹੋਰ ਹੈ। ਰਸਨਾ ਕਹਿੰਦੀ ਹੈ, ਲੇਕਿਨ ਇਹਦਾ ਮਨ, ਇਹਦਾ ਅੰਦਰ ਜਿਹੜਾ ਉਹ ਇਹਦੇ ਨਾਲ ਸਹਿਮਤੀ ਨਹੀਂ ਰੱਖਦਾ। ਔਰ ਸਾਹਿਬ ਨੇ ਫਿਰ ਨਾਲ ਹੀ ਇਹ ਬਚਨ ਆਖਿਆ, ਕਹਿੰਦੇ ਕਿ ਇਹ ਦੋ ਰੂਪਾਂ ਦੇ ਵਿੱਚ ਜਿਉਂਦਾ ਹੈ, ਜੋ ਅਸਲ ਵਿੱਚ ਹੈ ਉਹ ਵਿਖਾਉਣਾ ਨਹੀਂ ਚਾਹੁੰਦਾ, ਤੇ ਜੋ ਵਿਖਾਉਣਾ ਚਾਹੁੰਦਾ ਹੈ ਉਹ ਅਸਲ ਦੇ ਵਿੱਚ ਇਹਦੇ ਕੋਲ ਨਹੀਂ ਹੈ। ਸਤਿਗੁਰਾਂ ਨੇ ਅੱਜ ਦੇ ਸ਼ਬਦ ਵਿੱਚ ਇਹ ਗੱਲ ਬੜੀ ਵਿਸਥਾਰ ਨਾਲ ਔਰ ਸਾਨੂੰ ਜਿਹੜਾ ਉਹ ਦ੍ਰਿੜ ਕਰਾਈ ਹੈ ਕਿ ਮਨੁੱਖ ਜੋ ਕੁਝ ਅਸਲ ਦੇ ਵਿੱਚ ਹੈ ਉਹਨੂੰ ਛੁਪਾਉਂਦਾ ਹੈ, ਤੇ ਜੋ ਨਹੀਂ ਹੈ ਉਹਨੂੰ ਵਿਖਾਉਣ ਦਾ ਯਤਨ ਕਰਦਾ। ਤਾਂ ਆਪਾਂ ਅਕਸਰ ਜਿਹੜਾ ਆਪਣੀ ਬੋਲਚਾਲ ਦੀ ਭਾਸ਼ਾ ਦੇ ਵਿੱਚ ਇਹ ਬਚਨ ਕਹਿ ਦਿੰਦੇ ਹਾਂ ਵੀ ਮੈਂ ਤਾਂ ਬਾਹਰੋਂ ਚਿਹਰਾ ਮੋਹਰਾ ਵੇਖ ਕੇ ਜਾਂ ਬਾਹਰੋਂ ਹੀ ਦੇਖ ਕੇ ਗੱਲਾਂ ਬਾਤਾਂ ਤੋਂ ਪ੍ਰਭਾਵਿਤ ਹੋ ਗਿਆ, ਮੈਨੂੰ ਨਹੀਂ ਸੀ ਪਤਾ ਵੀ ਇਹ ਬੰਦਾ ਇਹੋ ਜਿਹਾ ਨਿਕਲੇਗਾ। ਤੇ ਸਾਹਿਬ ਕਹਿੰਦੇ ਨੇ ਜਦੋਂ ਇਹੋ ਜਿਹੇ ਲੋਕਾਂ ਦੇ ਨਾਲ ਵਾਹ ਪੈਂਦਾ ਹੈ ਤਾਂ ਫਿਰ ਉਹਨਾਂ ਲੋਕਾਂ ਦੇ ਨਾਲ ਲੱਗ ਕੇ ਇੱਕ ਦਿਨ ਨਿਰਾਸ਼ਾ ਦੇ ਵਿੱਚ ਡੁੱਬਣਾ ਪੈਂਦਾ, ਜੀਵਨ ਜਿਹੜਾ ਉਹ ਨਿਰਾਸ਼ ਹੋ ਜਾਂਦਾ। ਔਰ ਬਾਬਾ ਫਰੀਦ ਜੀ ਨੇ ਉਦਾਹਰਣ ਬੜੀ ਪਿਆਰੀ ਦਿੱਤੀ ਹੈ ਗੁਰਬਾਣੀ ਅੰਦਰ ਆਪਣੇ ਸਲੋਕਾਂ ਵਿੱਚ। ਉਹ ਕਹਿੰਦੇ ਕਿ ਮੈਂ ਚਿੱਟਾ ਜਿਹੜਾ ਹੈ ਉਹ ਰੰਗ ਵੇਖ ਕੇ ਔਰ ਉਹਨੂੰ ਪਾਣੀ ਦੇ ਕਿਨਾਰੇ ਖਲੋਤਾ ਵੇਖ ਕੇ ਮਨ ਦੇ ਵਿੱਚ ਇਹ ਭੁਲੇਖਾ ਖਾ ਬੈਠਾ ਵੀ ਇਹ ਸ਼ਾਇਦ ਹੰਸ ਹੈ। ਕਹਿੰਦੇ ਵੇਖਣ ਤੋਂ, ਬਾਹਰਲੇ ਪਹਿਰਾਵੇ ਤੋਂ, ਬਾਹਰਲੀ ਦਿੱਖ ਤੋਂ ਉਹ ਹੰਸੀ ਨਜ਼ਰ ਆਉਂਦਾ ਸੀ, ਲੇਕਿਨ ਜਦੋਂ ਉਹਦੀ ਕਰਤੂਤ ਵੇਖੀ ਹੈ, ਉਹਦੇ ਕੰਮ ਵੇਖੇ ਨੇ, ਉਹਦੇ ਕਰਮ ਵੇਖੇ ਨੇ। ਇੱਕ ਬੇਨਤੀ ਮੈਂ ਹੋਰ ਕਰਦੇ ਹਾਂ, ਬੰਦੇ ਦੀ ਗੁਰਬਾਣੀ ਅੰਦਰ ਸਾਹਿਬ ਨੇ ਸਰੀਰ ਦੀ ਜਦੋਂ ਗੱਲ ਕੀਤੀ ਹੈ ਨਾ, ਤੇ ਸਰੀਰ ਦੀ ਸੁੰਦਰਤਾ ਜਾਂ ਸਰੀਰ ਦੀ ਕਰੂਪਤਾ, ਰੰਗ ਗੋਰਾ ਹੋਣਾ, ਕਾਲਾ ਹੋਣਾ, ਨੈਣ ਨਕਸ਼ ਤਿੱਖੇ ਹੋਣੇ ਜਾਂ ਜਿਹੜਾ ਨੱਕ ਛੋਟਾ ਹੋਣਾ, ਅੱਖਾਂ ਛੋਟੀਆਂ ਹੋਣੀਆਂ, ਵੱਡੀਆਂ ਹੋਣੀਆਂ, ਧੌਣ ਲੰਮੀ ਹੋਣੀ, ਛੋਟੀ ਹੋਣੀ, ਸਾਹਿਬਾਂ ਦੇ ਇਹਦੇ ਵਿੱਚ ਕੋਈ ਤੇਰਾ ਯੋਗਦਾਨ ਨਹੀਂ ਹੈ, ਇਹਦੇ ਵਿੱਚ ਤੇਰਾ ਕੋਈ ਕੰਟਰੀਬਿਊਸ਼ਨ ਨਹੀਂ ਹੈ, ਤੇਰਾ ਕੋਈ ਯੋਗਦਾਨ ਨਹੀਂ। ਕਿਉਂ? ਕਿਉਂਕਿ ਸਰੀਰ ਤਾਂ ਪਰਮੇਸ਼ਰ ਨੇ ਬਣਾਇਆ, ਰੰਗ ਵੀ ਉਸ ਮਾਲਕ ਨੇ ਬਣਾਇਆ। ਜਾਂ ਤਾਂ ਹੋਵੇ ਨਾ ਵੀ ਤੂੰ ਯਤਨ ਕਰਦਾ ਰਿਹਾ ਵੀ ਨੱਕ ਖਿੱਚ ਖਿੱਚ ਕੇ ਲੰਮਾ ਕੀਤਾ ਹੈ, ਜਾਂ ਅੱਖਾਂ ਜਿਹੜੀਆਂ ਨੇ ਖੋਲ ਖੋਲ ਕੇ ਉਹਨਾਂ ਨੂੰ ਵੱਡਾ ਕੀਤਾ ਹੈ, ਧੌਣ ਖਿੱਚ ਕੇ ਲੰਮੀ ਕੀਤੀ, ਐਸਾ ਤਾਂ ਹੈ ਨਹੀਂ ਹੈ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਘਾੜਤ ਹੈ। ਸਰੀਰ ਕਿਸੇ ਦਾ ਰੰਗ ਕਾਲਾ ਹੈ ਕਿ ਗੋਰਾ ਹੈ, ਮਾਲਕਾਂ ਦੇ ਇਹਦੇ ਨਾਲ ਕੋਈ ਗੱਲ ਜਿਹੜੀ ਹੈ ਤਾਲੁਕਾਤ ਨਹੀਂ ਰੱਖਦੀ, ਤੇ ਨਾ ਸਤਿਗੁਰਾਂ ਨੇ ਗੁਰਬਾਣੀ ਅੰਦਰ ਇਹਨਾਂ ਗੱਲਾਂ ਨੂੰ ਅਹਿਮੀਅਤ ਦਿੱਤੀ ਹੈ। ਫਿਰ ਅਹਿਮੀਅਤ ਕਿਹੜੀ ਥਾਂ ਤੇ ਦਿੱਤੀ ਹੈ? ਸਾਹਿਬ ਕਹਿੰਦੇ ਨੇ ਅਹਿਮੀਅਤ ਹੈ ਬੰਦੇ ਦੇ ਕਰਮਾਂ ਤੇ ਆ ਕੇ ਗੱਲ ਟਿਕਣੀ। ਕਰਮ ਕਿਹੋ ਜਿਹੇ ਨੇ ਤੇ ਕਰਮ ਕਰਕੇ ਹੀ ਬੰਦਾ ਸੋਹਣਾ ਹੈ, ਚੰਗੇ ਰੂਪ ਵਾਲਾ ਹੈ, ਤੇ ਕਰਮ ਹੀ ਨੇ ਜਿਨ੍ਹਾਂ ਕਰਕੇ ਕਰੂਪ ਵਾਲਾ ਹੈ। ਔਰ ਮੈਂ ਆਪ ਜੀ ਨੂੰ ਕਿਉਂਕਿ ਸਮਝਣ ਵਾਸਤੇ ਦ੍ਰਿਸ਼ਟਾਂਤ ਜਿਹੜਾ ਉਹ ਸੌਖਾ ਹੋ ਜਾਏਗਾ। ਇੱਕ ਦਿਨ ਕਹਿੰਦੇ ਕਿ ਰਾਕਸ਼ਸ ਲੋਕਾਂ ਨੇ ਨਾ, ਕਿਉਂਕਿ ਗੱਲ ਜਿਹੜੀ ਕੁਝ ਸਮਝਣ ਵਾਸਤੇ ਹੁੰਦੀ ਹੈ ਉਹ ਅਸਲੀਅਤ ਹੈ ਕਿ ਨਹੀਂ ਅਸਲੀਅਤ, ਅਸੀਂ ਦ੍ਰਿਸ਼ਟਾਂਤ ਦੇ ਰਾਹੀਂ ਸਮਝਣਾ ਹੁੰਦਾ ਵੀ ਅਸੀਂ ਇਹਦੇ ਵਿੱਚੋਂ ਕੀ ਲੈਣਾ। ਉਹ ਕਹਿੰਦੇ ਇੱਕ ਦਿਨ ਰਾਕਸ਼ਸ ਲੋਕਾਂ ਨੇ ਪਰਮੇਸ਼ਰ ਦੇ ਅੱਗੇ ਇਹ ਸ਼ਿਕਾਇਤ ਕੀਤੀ, ਇਹ ਗਿਲਾ ਕੀਤਾ, ਇਹ ਸ਼ਿਕਵਾ ਕੀਤਾ ਕਿ ਤੁਸੀਂ ਸਾਡੇ ਨਾਲ ਵਖਰੇਵਾਂ ਕਰਦੇ ਹੋ, ਤੁਸੀਂ ਉਹਨਾਂ ਨਾਲ ਜਿਹੜਾ ਜ਼ਿਆਦਾ ਹਿੱਤ ਕਰਦੇ ਹੋ ਦੇਵਤਿਆਂ ਨਾਲ ਅਤੇ ਸਾਡੇ ਨਾਲ ਥੋੜਾ ਕਰਦੇ ਹੋ। ਉਹ ਆਂਦੇ ਵੀ ਮੈਂ ਤਾਂ ਸਾਰਿਆਂ ਨੂੰ ਇੱਕੋ ਜਿਹਾ ਹੀ ਸਮਝਦਾ ਹਾਂ, ਪਰ ਜਿਹੋ ਜਿਹੇ ਕੋਈ ਕਰਮ ਕਰਦਾ ਮੇਰੀ ਨਜ਼ਰ ਨੂੰ ਉਨਾ ਹੀ ਕੋਈ ਪ੍ਰਾਪਤ ਕਰ ਲੈਂਦਾ। ਗੁਰਬਾਣੀ ਅੰਦਰ ਵੀ ਇੱਕ ਪੰਕਤੀ ਆਪ ਪੜ੍ਹਦੇ ਹੋ, ਸਾਹਿਬਾਂ ਦੇ ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ, ਕਨੇਰੀ ਦਾ ਅਰਥ ਹੈ ਜ਼ਿਆਦਾ, ਤੇ ਇਹਦਾ ਅਰਥ ਇਹ ਨਹੀਂ ਹੈ ਵੀ ਪਰਮੇਸ਼ਰ ਜਿਹੜਾ ਹੈ ਉਹ ਵਖਰੇਵਾਂ ਕਰ ਰਿਹਾ। ਸਾਹਿਬਾਂ ਦੇ ਵਖਰੇਵਾਂ ਕਿੱਥੇ ਆ ਕੇ ਹੋ ਰਿਹਾ? ਤੁਸੀਂ ਵੇਖੋ ਇੱਕ ਬੰਦਾ ਕਮਰੇ ਦੇ ਅੰਦਰ ਬੈਠਾ ਤੇ ਦਰਵਾਜ਼ਾ ਵੀ ਬੰਦ ਹੈ, ਖਿੜਕੀ ਵੀ ਬੰਦ ਹੈ, ਬਾਹਰ ਦਿਨ ਚੜ੍ਹਿਆ, ਚਾਨਣ ਹੈ, ਤੇ ਉਸ ਦਰਵਾਜ਼ੇ ਜਾਂ ਖਿੜਕੀ ਦੇ ਰਾਹੀਂ ਜਿਹੜੀ ਝੀਤ ਹੈ ਉਹਦੇ ਵਿੱਚੋਂ ਇੱਕ ਅੱਧੀ ਕਿਰਨ ਸੂਰਜ ਦੀ ਅੰਦਰ ਆ ਰਹੀ ਹੈ, ਤੇ ਬੰਦੇ ਨੂੰ ਜਿਹੜਾ ਉਨਾ ਹੀ ਜਿਹੜਾ ਉਹ ਸੂਰਜ ਦਾ ਪ੍ਰਕਾਸ਼ ਜਾਂ ਉਹਦੀ ਤਪਸ ਜਿਹੜੀ ਉਹ ਪ੍ਰਾਪਤ ਹੋਣੀ ਹੈ। ਉਹ ਖਿੜਕੀ ਨੂੰ ਖੋਲੇਗਾ ਤੇ ਉਦੋਂ ਵੱਧ ਜਾਏਗੀ, ਦਰਵਾਜ਼ਾ ਖੋਲੇਗਾ ਉਹਦੇ ਨਾਲੋਂ ਵੱਧ ਜਾਏਗੀ, ਔਰ ਜੇ ਕਮਰੇ ਦੇ ਵਿੱਚੋਂ ਸਾਰਾ ਹੀ ਬਾਹਰ ਨਿਕਲ ਕੇ ਖੁੱਲ੍ਹੇ ਆਕਾਸ਼ ਥੱਲੇ ਆ ਜਾਏ ਤੇ ਸਾਰੀ ਰੋਸ਼ਨੀ ਨੂੰ ਉਹ ਪ੍ਰਾਪਤ ਕਰ ਸਕਦਾ। ਮਾਲਕਾਂ ਦੇ ਬਿਲਕੁਲ ਇਸੇ ਤਰ੍ਹਾਂ ਤੇਰੀ ਝੋਲੀ ਕਿੱਡੀ ਕੁ ਹੈ, ਗੱਲ ਤੇ ਹੈ ਮਾਲਕ ਦੇ ਦਰ ਤੇ ਝੋਲੀ ਕਿੱਡੀ, ਔਰ ਝੋਲੀ ਕਾਹਦੀ ਹੈ? ਸਾਹਿਬਾਂ ਦੇ ਸ਼ਰਧਾ ਦੀ, ਭਾਵਨਾ ਦੀ। ਔਰ ਜਿੰਨੀ ਭਾਵਨਾ ਲੈ ਕੇ ਮਾਲਕ ਦੇ ਦਰ ਤੇ ਆਏਗਾ ਉਨੀ ਬਖਸ਼ਿਸ਼ ਜਿਹੜੀ ਉਹ ਤੇਰੀ ਝੋਲੀ ਦੇ ਵਿੱਚ ਪੈ ਜਾਏਗੀ। ਸਾਹਿਬਾਂ ਦੇ ਜਿਵੇਂ ਦਾ ਜਿਹੜਾ ਹੈ ਤੂੰ ਆਪਣੇ ਅੰਦਰ ਦਾ ਅਕੀਦਾ, ਆਪਣੇ ਅੰਦਰ ਦੀ ਸ਼ਰਧਾ, ਉਹ ਜੇ ਬਰਤਨ ਜਦੋਂ ਸ਼ਰਧਾ ਦਾ ਲੈ ਕੇ ਆਏਗਾ ਤੇ ਗੁਰੂ ਦੇ ਦਰ ਤੋਂ ਜਿਹੜਾ ਉਹ ਮਾਲਕ ਦੇ ਦਰ ਤੋਂ ਰਹਿਮਤ ਤੈਨੂੰ ਪ੍ਰਾਪਤ ਹੋ ਜਾਏਗੀ। ਉਹਨਾਂ ਰਾਕਸ਼ਸਾਂ ਨੇ ਆਖਿਆ ਜੀ ਤੁਸੀਂ ਸਾਡੇ ਨਾਲ ਵਖਰੇਵਾਂ ਕਰ ਦਿਓ, ਆਂਦੇ ਤੇ ਜ਼ਿੰਮੇਦਾਰ ਤੁਸੀਂ ਹੋ। ਆਂਦੇ ਜੀ ਕਾਰਨ ਕੀ ਹੈ? ਕਹਿੰਦੇ ਵੀ ਆਪਾਂ ਚਲੋ ਇਹ ਅਪਣਾ ਲੈਂਦੇ, ਇਸ ਵਾਰੀ ਮੈਂ ਤੁਹਾਡੇ ਦੋਨਾਂ ਦਾ ਪ੍ਰਸ਼ਾਦਾ ਕਰਦਾ ਵਰਜਦਾ ਹੈ ਤੇ ਦੋਨਾਂ ਨੂੰ ਮੈਂ ਸੱਦਣਾ, ਤੁਹਾਨੂੰ ਰੋਟੀ ਖਵਾਉਣੀ ਹੈ, ਤੇ ਤੁਸੀਂ ਆਂਦੇ ਵੀ ਸਾਨੂੰ ਤੁਸੀਂ ਦੂਸਰੇ ਨੰਬਰ ਤੇ ਰੱਖਦੇ ਹੋ, ਤੁਹਾਨੂੰ ਪਹਿਲਾਂ ਦਿੱਤਾ ਜਾਏਗਾ ਟਾਈਮ, ਪਹਿਲਾਂ ਤੁਸੀਂ ਪ੍ਰਸ਼ਾਦਾ ਛਕੋਗੇ, ਬਾਅਦ ਵਿੱਚ ਦੇਵਤੇ ਛਕ ਲੈਣਗੇ। ਉਹ ਕਹਿੰਦੇ ਜਦੋਂ ਉਹਨਾਂ ਨੂੰ ਸੱਦਿਆ ਗਿਆ, ਲੇਕਿਨ ਇੱਕ ਨਾਲ ਜਿਹੜੀ ਸੀ ਉਹ ਸ਼ਰਤ ਲਾ ਦਿੱਤੀ ਕਿ ਤੁਸੀਂ ਲੋਕਾਂ ਨੇ ਜੋ ਵੀ ਖਾਣਾ ਉਹ ਐਡੇ ਬਾਂਹ ਬਾਂਹ ਜਿੱਡੇ ਜਿਹੜੇ ਅਰਗੇ ਸਨ ਲੱਕੜ ਦੇ ਚਮਚੇ ਉਹ ਬੰਨ ਦਿੱਤੇ ਕੂਹਣੀ ਦੇ ਨਾਲ, ਤੇ ਕਹਿੰਦੇ ਵੀ ਹੱਥ 'ਚ ਨਹੀਂ ਫੜਨਾ, ਇਹਨਾਂ ਦੇ ਨਾਲ ਤੁਸੀਂ ਖਾਣਾ। ਹੁਣ ਬੰਦੇ ਦਾ ਆਹ ਜੋੜ ਜਿਹੜਾ ਕੂਹਣੀ ਦਾ ਮੁੜੇ ਨਾ ਤੇ ਔਖਾ ਹੋ ਜਾਂਦਾ ਮੂੰਹ 'ਚ ਚੀਜ਼ ਪਾਉਣੀ। ਇਹ ਵੀ ਪਰਮੇਸ਼ਰ ਦੀ ਬੜੀ ਵੱਡੀ ਕਿਰਪਾ। ਤੁਸੀਂ ਵੇਖੋ ਇੱਕ ਅੰਗੂਠਾ ਹੀ ਜਿਹੜਾ ਹੈ ਇਹਦੇ ਵਿੱਚ ਹੀ ਇਹ ਜਿਹੜਾ ਜੋੜ ਹੈ ਇਹ ਮੁੜੇ ਨਾ, ਢਿੱਲ ਨਾ ਹੋਵੇ, ਫਲੈਕਸੀਬਿਲਿਟੀ ਨਾ ਹੋਵੇ, ਤੇ ਸਾਨੂੰ ਜਿਹੜਾ ਕਿੰਨੇ ਕੰਮ ਰੁਕ ਸਕਦੇ, ਨਾ ਤੁਸੀਂ ਪੈਨ ਪਕੜ ਸਕਦੇ, ਨਾ ਕਿਸੇ ਚੀਜ਼ ਤੇ ਪਕੜ ਕਰ ਸਕਦੇ, ਇਹ ਵੀ ਪਰਮੇਸ਼ਰ ਦੀ ਬੜੀ ਵੱਡੀ ਕਿਰਪਾ। ਉਹ ਕਹਿੰਦੇ ਵੀ ਖਾਣਾ ਹੈ ਤੇ ਲੇਕਿਨ ਖਾਣਾ ਉਹਦੇ ਨਾਲ। ਹੁਣ ਉਹਨਾਂ ਨੂੰ ਵਾ ਦਿੱਤਾ ਸਾਰਾ ਕੁਝ, ਖੀਰ ਲਿਆ ਕੇ ਰੱਖ ਦਿੱਤੀ, ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣੇ ਸਨ ਉਹ ਰੱਖ ਦਿੱਤੇ ਅੱਗੇ। ਉਹ ਪਹਿਲਾਂ ਰਾਕਸ਼ਸ ਲੋਕ ਬਿਠਾਏ, ਉਹ ਖਾਣ ਲੱਗੇ ਚਿਮਚਾ ਭਰਨ, ਹੁਣ ਮੁੜਦਾ ਨਹੀਂ ਬਾਂਹ, ਜਿਹੜੀ ਮੁੜਦੀ ਨਹੀਂ ਇੱਥੋਂ ਤੱਕ ਬੰਨਿਆ ਸੀ, ਉਹ ਆਪਣੇ ਮੂੰਹ ਵੱਲ ਨੂੰ ਲਿਜਾਂਦੇ ਨੇ, ਕੁਝ ਉੱਤੇ ਕੱਪੜਿਆਂ ਦੇ ਸੁੱਟ ਲਿਆ, ਕੁਝ ਸਿਰ 'ਚ ਪਾ ਲਿਆ, ਮਤਲਬ ਜਿੰਨਾ ਟਾਈਮ ਦਿੱਤਾ ਸੀ ਨਾ ਪੂਰੇ ਦੇ ਵਿੱਚ ਖਾਧਾ, ਇੱਕ ਦਾਣਾ ਨਹੀਂ ਗਿਆ, ਕੁਝ ਸਿਰ 'ਚ ਪਾ ਕੇ ਬਹਿ ਗਿਆ, ਕੁਝ ਜਿਹੜਾ ਤਨ ਤੇ ਕੱਪੜੇ ਲਬੇੜ ਲੈ, ਬੁਰੀ ਹਾਲਤ ਹੋ ਗਈ। ਆਂਦੇ ਜੀ ਤੁਹਾਡਾ ਵਕਤ ਸਮਾਪਤ ਹੋ ਗਿਆ, ਤੁਸੀਂ ਕੁਝ ਖਾ ਨਹੀਂ ਸਕੇ, ਆਹ ਤੁਸੀਂ ਸਾਰਾ ਕੁਝ ਖੇ ਖਰਾਬ ਕੀਤਾ। ਉਹਦੇ ਤੋਂ ਬਾਅਦ ਉਹਨਾਂ ਆਖਿਆ ਵੀ ਹੁਣ ਦੇਵਤਿਆਂ ਦੀ ਵਾਰੀ ਆ ਗਈ। ਉਹਨਾਂ ਲੋਕਾਂ ਦੇ ਵੀ ਉਸੇ ਤਰ੍ਹਾਂ ਕਹਿੰਦੇ ਸ਼ਰਤ ਉਹੀ ਹੈ, ਚਮਚੇ ਉਹ ਬੰਨ ਦਿੱਤੇ ਗਏ ਲੱਕੜ ਦੇ, ਉਹਨਾਂ ਵੇਖਿਆ ਪਹਿਲਾਂ ਯਤਨ ਕਰਕੇ ਵੀ ਇਸ ਤਰ੍ਹਾਂ ਨਹੀਂ ਜਾਂਦਾ। ਉਹ ਜੇ 20 ਸਨ ਤੇ ਉਹ 10-10 ਜਾਣੇ ਇੱਕ ਦੂਸਰੇ ਨੂੰ ਆਹਮੋ ਸਾਹਮਣੇ ਹੋ ਕੇ ਬਹਿ ਗਏ, ਇੱਕ ਇੱਧਰ ਤੇ ਇੱਕ ਉਹਦੇ ਸਾਹਮਣੇ। ਉਹ ਇੱਧਰ ਵਾਲਾ ਚਮਚਾ ਭਰਦਾ ਤੇ ਸਾਹਮਣੇ ਵਾਲੇ ਦੇ ਮੂੰਹ ਵਿੱਚ ਪਾ ਦਿੰਦਾ, ਸਾਹਮਣੇ ਵਾਲਾ ਭਰਦਾ ਤੇ ਉਹ ਦੂਸਰੇ ਦੇ ਪਾ ਦਿੰਦਾ। ਉਹਨਾਂ ਬੜੀ ਜਿਹੜਾ ਹੈ ਉਹ ਸਿਆਣਪ ਨਾਲ, ਬੜੇ ਸਹਿਜ ਨਾਲ ਉਹਨਾਂ ਸਾਰਾ ਕੁਝ ਖਾ ਵੀ ਲਿਆ, ਇੱਕ ਦਾਣਾ ਤੱਕ ਵੇਸਟ ਵੀ ਨਹੀਂ ਗਿਆ ਤੇ ਪੇਟ ਵੀ ਭਰ ਲਿਆ। ਹੁਣ ਅਸੀਂ ਇਸ ਦ੍ਰਿਸ਼ਟਾਂਤ ਨੂੰ ਇਹ ਸਮਝਣਾ ਹੈ, ਮਾਲਕ ਨੇ ਗੁਰਬਾਣੀ ਅੰਦਰ ਵੀ ਇਹ ਬਚਨ ਆਖੇ ਨੇ, ਜਿਹੜੇ ਬੰਦੇ ਦਾ ਹੱਥ ਕੇਵਲ ਆਪਣੇ ਮੂੰਹ ਵੱਲ ਨੂੰ ਜਾਂਦਾ, ਆਪਣੇ ਪਰਿਵਾਰ ਤੱਕ ਸੋਚਦਾ, ਆਪਣੇ ਰਿਸ਼ਤੇਦਾਰ ਤੱਕ ਸੋਚਦਾ ਜਾਂ ਆਪਣੀ ਖੁਸ਼ੀ ਤੱਕ ਸੋਚਦਾ, ਦੂਸਰੇ ਨੂੰ ਮੇਰੀ ਖੁਸ਼ੀ ਨਾਲ ਕੀ ਹੋਣਾ ਇਸ ਬਾਰੇ ਨਹੀਂ ਵਿਚਾਰ ਉਹਦੇ ਅੰਦਰ। ਸਾਹਿਬਜ਼ਾਦਿਆਂ ਦੇ ਮਾਲਕਾਂ ਦੇ ਰਾਕਸ਼ਸ ਵਾਲਾ ਜੀਵਨ, ਮਤਲਬ ਅਸੀਂ ਮਨ ਦੇ ਵਿੱਚ ਕਿਆਸ ਨਹੀਂ ਲਾਉਣੀ ਵੀ ਜੇ ਕੋਈ ਬੰਦਾ ਚੰਗਾ ਹੁੰਦਾ ਤੇ ਸ਼ਾਇਦ ਉਹਦੀਆਂ ਬਾਹਾਂ ਵੱਧ ਹੁੰਦੀਆਂ ਨੇ ਜਾਂ ਲੱਤਾਂ ਵੱਧ ਹੁੰਦੀਆਂ ਨੇ ਜਾਂ ਉਹਦਾ ਸਰੀਰਾਂ ਵਰਗੇ ਸਰੀਰ ਹੁੰਦੇ ਨੇ, ਪਰ ਸਾਹਿਬਾਂ ਦੇ ਕਰਮਾਂ ਕਰਕੇ ਕੋਈ ਬੰਦਾ ਜਿਹੜਾ ਉਹ ਰਾਕਸ਼ਸ ਹੁੰਦਾ ਤੇ ਕਰਮਾਂ ਕਰਕੇ ਕੋਈ ਦੇਵਤਾ ਹੁੰਦਾ। ਤੁਸੀਂ ਆਮ ਅਕਸਰ ਜਿਹੜਾ ਜ਼ਿੰਦਗੀ ਵਿੱਚ ਲੋਕਾਂ ਨੂੰ ਮਿਲਦੇ ਹੋ ਤੇ ਅਸੀਂ ਇੱਕ ਸ਼ਬਦ ਵਰਤਦੇ ਹਾਂ, ਫਲਾਣਾ ਤਾਂ ਨਿਰਾ ਦੇਵਤਾ ਹੈ, ਫਲਾਣਾ ਤਾਂ ਰੱਬ ਦਾ ਰੂਪ ਹੈ। ਕਿਉਂ ਆਂਦੇ ਜੀ? ਲੱਤਾਂ ਤਾਂ ਉਹਦੇ ਵੀ ਸਾਡੇ ਵਰਗੀਆਂ ਦੋ ਨੇ, ਬਾਹਾਂ ਵੀ ਦੋ ਨੇ, ਅੱਖਾਂ ਵੀ ਦੋ ਨੇ, ਸਿਰ ਸਾਡੇ ਵਰਗਾ ਸਭ ਕੁਝ ਹੈ। ਕਿਉਂ ਆਖਿਆ ਰੱਬ ਹੈ, ਕਿਉਂ ਆਖਿਆ ਦੇਵਤਾ ਹੈ? ਕਿਉਂਕਿ ਉਹਦੇ ਕਰਮ ਐਸੇ ਨੇ। ਤੇ ਕਈਆਂ ਨੂੰ ਕਈ ਵਾਰੀ ਅਸੀਂ ਕਹਿ ਦਿੰਦੇ ਫਲਾਣਾ ਤਾਂ ਭਾਈ ਨਿਰਾ ਜਿਹੜਾ ਉਹ ਜਿੰਨ ਹੀ ਹੈ, ਭੂਤ ਹੈ, ਪ੍ਰੇਤ ਹੈ, ਸ਼ੈਤਾਨ ਹੈ, ਇਹ ਸ਼ਬਦ ਕਹਿ ਦਿੰਦੇ। ਕਿਉਂ ਵਰਤਿਆ ਉਹਦੇ ਵਾਸਤੇ? ਕਿਉਂਕਿ ਉਹਦੇ ਕਰਮ ਇਹੋ ਜਿਹੇ ਨੇ, ਕਰਮਾਂ ਕਰਕੇ। ਤਾਂ ਹੀ ਸਾਹਿਬ ਨੇ ਆਖਿਆ ਫਿਰ ਕਰਮਾਂ ਕਰਕੇ ਬੰਦਾ ਕੋਈ ਨੇੜੇ ਤੇ ਕੋਈ ਪਰਮੇਸ਼ੁਰ ਤੋਂ ਦੂਰ ਹੁੰਦਾ ਹੈ। ਸਲੋਕ ਆਪ ਜਪਜੀ ਸਾਹਿਬ ਵਿੱਚ ਪੜ੍ਹਦੇ ਹੋ, ਸਾਹਿਬਾਂ ਦੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਮਾਲਕ ਨੇ ਕੋਈ ਵਖਰੇਵਾਂ ਵੀ ਤੇਰਾ ਰੂਪ ਨਹੀਂ ਠੀਕ, ਤੂੰ ਗੋਰਾ ਬਾਲਾ, ਤੂੰ ਨੇੜੇ ਆ ਜਾ, ਤੂੰ ਕਾਲਾ ਪਛਾਂ ਹੋ ਜਾ, ਸਾਹਿਬ ਨੂੰ ਇਹੋ ਜਿਹਾ ਵਖਰੇਵਾਂ ਨਹੀਂ ਹੈ। ਉਸ ਮਾਲਕ ਨੇ ਆਖਿਆ ਤੇਰੇ ਕਰਮ ਕਿਹੋ ਜਿਹੇ ਨੇ, ਔਰ ਕਰਮਾਂ ਦੇ ਆਧਾਰ ਤੇ ਮਾਲਕ ਦੇ ਜਿਹੜਾ ਉਹ ਘਰ ਵਿੱਚ ਫੈਸਲਾ ਹੋਣਾ। ਤੇ ਗੁਰੂ ਪਾਤਸ਼ਾਹ ਮਹਾਰਾਜ ਕੈਸੀ ਕਿਰਪਾ ਕਰਦੇ ਨੇ, ਭਗਤ ਕਬੀਰ ਜੀ ਹੋਣਾ ਦੇ ਕਾਪ ਜੀ ਸ਼ਬਦ ਪੜ੍ਹਦੇ, ਉਹ ਕਹਿੰਦੇ ਨੇ ਨਰੂ ਮਰੈ ਨਰ ਕਾਮ ਨ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਹੁਣ ਇਹਦੇ ਅਰਥ ਜ਼ਰੂਰ ਸਮਝ ਲੈਣੇ ਜੇ ਅਸੀਂ ਅੱਜ ਇਸ ਗੱਲ ਦੀ ਵਿਚਾਰ ਕਰੀਏ, ਕਿਉਂਕਿ ਗੁਰਬਾਣੀ ਇੱਕ ਅਦਾ ਚਿੱਤ ਵੀ ਭਾਈ ਗੁਰਦਾਸ ਜੀ ਨੇ ਬਚਨ ਲਿਖਿਆ, ਸਭ ਨਾਲੋਂ ਵੱਡੀ ਵੱਧ ਕਿਸਮਤੀ ਉਹਨਾਂ ਲੋਕਾਂ ਦੀ ਹੁੰਦੀ ਹੈ, ਔਰ ਸੰਸਾਰ ਦਾ ਸਭ ਨਾਲੋਂ ਵੱਧ ਕਿਸਮਤ ਇਨਸਾਨ ਉਹ ਹੁੰਦਾ ਹੈ ਜਿਹੜਾ ਆਪਣੇ ਇਸ਼ਟ ਤੇ, ਆਪਣੇ ਗੁਰੂ ਤੇ, ਆਪਣੇ ਖਸਮ ਦੇ ਉੱਤੇ ਕਦੀ ਵੀ ਸ਼ੱਕ ਕਰਦਾ ਜਾਂ ਕਿੰਤੂ ਕਰਦਾ। ਜਿਸ ਨੂੰ ਮਾਲਕ ਮੰਨਿਆ, ਜਿਹਨੂੰ ਗੁਰੂ ਮੰਨਿਆ, ਉਸ ਮਾਲਕ ਨੇ ਜੋ ਬਚਨ ਕਿਹਾ ਉਹਨੂੰ ਆਪਣੇ ਜੀਵਨ ਦੇ ਵਿੱਚ ਜਿਹੜਾ ਉਹ ਮਨ ਉਹਦੇ ਪਿੱਛੇ ਜਿਹੜਾ ਕਿਉਂ ਤੇ ਕਿਵੇਂ ਸਾਹਿਬਾਂ ਦੇ ਇਸ ਕਰਮ ਦੇ ਵਿੱਚ ਨਾ ਪਵੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਣਾ ਨੇ ਤਾਂ ਹੀ ਇਹ ਬੋਲ ਲਿਖਿਆ, ਉਹ ਕਹਿੰਦੇ ਨੇ ਕੀ ਹੋਇਆ ਤੇ ਕੀਕੂ ਹੋਇਆ, ਪਚ ਪਚ ਮੋਏ ਸਿਆਣੇ, ਉਸ ਰਾਹ ਕਿਉਂ ਪਵੇ ਤੂੰ ਜਿੰਦੇ, ਜਿਸ ਰਾਹ ਪੂਰ ਮੁਹਾਣੇ, ਭਟਕਣ ਛੱਡ ਲਟਕਲਾ ਇੱਕੋ ਖੀਵੀ, ਹੋ ਸੁਖ ਮਾਣੀ, ਹੋਛਾਂ ਨਾਲੋਂ ਮਸਤੀ ਚੰਗੀ ਜਿਹੜੀ ਰੱਖਦੀ ਸਦਾ ਟਿਕਾਣੇ। ਕਹਿੰਦੇ ਇਹੋ ਜਿਹੀ ਹੋਸ਼ ਮੈਨੂੰ ਨਹੀਂ ਚਾਹੀਦੀ, ਇਹੋ ਜਿਹਾ ਗਿਆਨ ਮੈਨੂੰ ਨਹੀਂ ਚਾਹੀਦਾ, ਇਹੋ ਜਿਹੀ ਬੁੱਧੀ ਮੈਨੂੰ ਨਹੀਂ ਚਾਹੀਦੀ ਜਿਹੜੀ ਕੱਲ ਨੂੰ ਮੈਨੂੰ ਮਜਬੂਰ ਕਰ ਦੇਵੇ ਮੈਂ ਆਪਣੇ ਗੁਰੂ ਦੇ ਉੱਤੇ ਕਿੰਤੂ ਕਰਕੇ ਬਹਿ ਜਾਵਾਂ। ਮੈਨੂੰ ਇਹੋ ਜਿਹੀ ਮਤ ਮਾਲਕ ਜੀ ਦੇ ਜਿਹਦੀ ਮੰਗ ਕੀਤੀ ਹੈ ਜਪਜੀ ਸਾਹਿਬ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤੇ ਉਹ ਮਤ ਮਿਲਣੀ ਗੁਰੂ ਤੋਂ ਹੈ, ਹੋਰ ਕਿਸੇ ਦੇ ਕੋਲੋਂ ਨਹੀਂ। ਇਸੇ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਦੇ ਅੰਦਰ ਜਦੋਂ ਇਹ ਬਖਸ਼ਿਸ਼ ਕੀਤੀ ਹੈ, ਭਗਤ ਕਬੀਰ ਜੀ ਦਾ ਸ਼ਬਦ ਹੈ, ਉਹ ਕਹਿੰਦੇ ਨੇ ਕਿ ਬੰਦਾ ਅਸੀਂ ਜਦੋਂ ਅੱਖਰੀ ਅਰਥ ਪੜ੍ਹੀਏ ਤੇ ਨਰੂ ਮਰੈ ਨਰ ਕਾਮ ਨਾ ਆਵੈ, ਮਨੁੱਖ ਮਰ ਜਾਏ ਤੇ ਮਨੁੱਖ ਕੰਮ ਨਹੀਂ ਆਉਂਦਾ। ਆਪਾਂ ਅੱਜ ਵੇਖਾਂਗੇ ਕਿ ਮਨੁੱਖ ਜਿਹੜਾ ਉਹ ਮਰ ਜਾਂਦਾ, ਬਹੁਤ ਲੋਕ ਆਪਣਾ ਸਰੀਰ ਤੱਕ ਡੋਨੇਟ ਕਰਦੇ ਨੇ, ਅੱਖਾਂ ਦੂਸਰੇ ਨੂੰ ਪੈ ਜਾਂਦੀਆਂ ਨੇ, ਕਿਡਨੀਆਂ ਪੈ ਜਾਂਦੀਆਂ ਨੇ, ਬਹੁਤ ਕੁਝ ਵਰਤਿਆ ਜਾਂਦਾ। ਫਿਰ ਇਹਦਾ ਅਰਥ ਕੀ ਹੈ? ਅਸਲ ਵਿੱਚ ਸਾਹਿਬ ਨੇ ਸੁਭਾਅ ਦੀ ਗੱਲ ਕੀਤੀ ਹੈ, ਕਰਮਾਂ ਦੀ ਗੱਲ ਕੀਤੀ ਹੈ। ਬੜੇ ਲੋਕ ਐਸੇ ਨੇ ਸੰਸਾਰ ਦੇ ਵਿੱਚ
ਜਿਨ੍ਹਾਂ ਦਾ ਜੀਵਨ ਮਾਲਕਾਂ ਦੇ ਸਰੀਰ ਤਾਂ ਮਨੁੱਖ ਦਾ ਦਿਸਦਾ ਹੈ, ਲੇਕਿਨ ਕਰਮ ਜਿਹੜੇ ਨੇ ਉਹ ਪਸ਼ੂਆਂ ਵਾਲੇ ਨੇ, ਕੰਮ ਜਿਹੜੇ ਨੇ। ਤੇ ਆਂਦੇ ਜੀ ਪਸ਼ੂਆਂ ਵਾਲੇ ਕੰਮ ਕਿਵੇਂ? ਮੈਂ ਇੱਕੋ ਉਦਾਹਰਣ ਦੇ ਕੇ ਅੱਗੇ ਚੱਲਾਂਗਾ। ਤੁਸੀਂ ਕਈ ਵਾਰੀ ਆਪਣੇ ਹੱਥ ਵਿੱਚ ਕੂਕਰ ਜਿਹੜਾ ਕੁੱਤੇ ਦੀ ਸੰਗਲੀ ਪਕੜ ਕੇ ਆਪਾਂ ਘਰਾਂ ਦੇ ਵਿੱਚ ਰੱਖੇ ਹੁੰਦੇ ਨੇ, ਉਹਨੂੰ ਗਲੀ ਵਿੱਚ ਲੈ ਕੇ ਜਾ ਰਹੇ ਹੋ, ਬੰਦਾ ਲੈ ਕੇ ਜਾਂਦਾ ਤੇ ਤੁਰੇ ਜਾਂਦੇ ਉਹ ਕੁੱਤਾ ਜਿਹੜਾ ਜਦੋਂ ਤੁਹਾਡੇ ਨਾਲ ਤੁਰ ਰਿਹਾ ਤੇ ਰਸਤੇ ਵਿੱਚ ਗਲੀ ਵਿੱਚ ਜਿੰਨੇ ਵੀ ਘਰ ਨੇ, ਇੱਕ ਘਰ ਦੇ ਵਿੱਚ ਕੁੱਤਾ ਉਧਰ ਘਰ ਵਿੱਚ ਵੀ ਵੱਜਿਆ, ਉਹਨੇ ਵੇਖਿਆ ਨਾ ਜਦੋਂ ਬਾਹਰ ਗਲੀ ਵਿੱਚ ਇੱਕ ਹੋਰ ਤੁਰਿਆ ਜਾਂਦਾ ਮੇਰੇ ਵਰਗਾ, ਤੇ ਕਹਿੰਦੇ ਉਹਨੇ ਉੱਥੇ ਹੀ ਅੰਦਰ ਵੱਜੇ ਨੇ ਭੌਂਕਣਾ ਸ਼ੁਰੂ ਕਰ ਦਿੱਤਾ ਬੜੀ ਜ਼ੋਰ ਜ਼ੋਰ ਦੀ ਨਾਲ, ਵੀ ਉਹਦਾ ਦਿਲ ਕਰਦਾ ਮੈਨੂੰ ਛੱਡਿਆ ਜਾ ਤੇ ਮੈਂ ਉਹਨੂੰ ਵੱਢ ਕੇ ਖਾ ਜਾਵਾਂ ਕਰ ਜਾਵਾਂ। ਹੁਣ ਕਹਿੰਦੇ ਵੀ ਜੇ ਉਹਨੂੰ ਪੁੱਛੀਏ ਵੀ ਇਹ ਜਿਹੜਾ ਗਲੀ ਚ ਤੁਰਿਆ ਜਾਂਦਾ ਹੈ ਵੀ ਕੀ ਇਹਦੇ ਨਾਲ ਤੇਰਾ ਕੋਈ ਵੱਟ ਬੰਨੇ ਦਾ ਰੌਲਾ ਹੈ, ਇਹਨੇ ਤੇਰਾ ਕੁਝ ਮਾਰਿਆ, ਤੇਰਾ ਕੁਝ ਖੋਇਆ, ਜਾਂ ਤੈਨੂੰ ਕੁਝ ਆਖਿਆ, ਤੂੰ ਐਵੇਂ ਮਤਲਬ ਉਹਦੇ ਉੱਤੇ ਇੰਨਾ ਜਿਹੜਾ ਗੁੱਸੇ ਹੋ ਰਿਹਾ ਜਾਂ ਉਹਨੂੰ ਖਾਣ ਪੈ ਰਿਹਾ? ਆਂਦਾ ਕੀਤਾ ਤੇ ਕੁਝ ਨਹੀਂ, ਕਿਉਂਕਿ ਉਹਦਾ ਸੁਭਾਅ ਇਹੋ ਜਿਹਾ। ਮਾਲਕਾਂ ਦੇ ਬੰਦੇ ਸੰਸਾਰ ਦੇ ਵਿੱਚ ਮਨੁੱਖ ਵੀ ਐਸੇ ਨੇ, ਤੁਸੀਂ ਵੇਖੋਗੇ ਕੋਈ ਬੰਦਾ ਤੁਰਿਆ ਜਾਂਦਾ, ਅਸੀਂ ਉਹਨੂੰ ਜਾਣਦੇ ਤੱਕ ਨਹੀਂ, ਨਾਂ ਨਹੀਂ ਉਹਦਾ ਜਾਣਦੇ, ਪਿੰਡ ਨਹੀਂ ਜਾਣਦੇ, ਉਹਦਾ ਥਾਂ ਨਹੀਂ ਜਾਣਦੇ, ਅਸੀਂ ਆਣੇ ਵੇਖ ਕੱਪੜੇ ਕਿਹੋ ਜਿਹੇ ਪਾਏ, ਬੜਾ ਭੈੜਾ ਹੈ, ਐਸਾ ਹੈ, ਐਸਾ ਹੈ, ਇੰਨੀ ਨਿੰਦਿਆ ਕਰਦੇ ਨੇ, ਇੰਨੀ ਕਰਦੇ ਨੇ ਆ, ਅਗਲੇ ਵਿਚਾਰੇ ਨੇ ਸਾਨੂੰ ਨਾ ਕੁਝ ਆਖਿਆ, ਨਾ ਸਾਡੇ ਨਾਲ ਲੈਣਾ, ਨਾ ਦੇਣਾ, ਪਹਿਲੀ ਵਾਰੀ ਵੇਖਿਆ, ਲੇਕਿਨ ਅਸੀਂ ਇੰਨਾ ਕੁਝ ਬੋਲ ਦਿੱਤਾ ਹੈ ਨੇੜੇ ਖਲੋਤਾ, ਆਂਦਾ ਹੁਣ ਤਾਂ ਬਸ ਕਰ, ਉਹ ਤਾਂ ਦੂਰ ਚਲਾ ਗਿਆ, ਹੁਣ ਤਾਂ ਛੱਡ ਦੇ। ਤੇ ਮਾਲਕਾਂ ਦੇ ਕੀ ਸੁਭਾਅ ਹੋਇਆ ਫਿਰ? ਜੋ ਸਾਹਿਬ ਨੇ ਆਖਿਆ ਕਰਤੂਤ ਪਸ਼ੂ ਕੀ ਮਾਨਸ ਜਾਤ, ਕਹਿੰਦੇ ਹੈ ਤਾਂ ਜਿਹੜਾ ਜਾਤ ਤਾਂ ਮਾਨਸ ਦੀ ਹੈ, ਸਰੀਰ ਕਰਕੇ ਤਾਂ ਬੰਦਾ ਹੈ, ਪਰ ਮਾਲਕਾਂ ਦੇ ਕਰਤੂਤ ਜਿਹੜੀ ਉਹ ਮਨੁੱਖ ਵਾਲੀ ਨਹੀਂ ਹੈ। ਤੇ ਸਾਹਿਬਾਂ ਦੇ ਜਿੱਦਣ ਤੇਰੇ ਅੰਦਰੋਂ ਇਨਸਾਨੀਅਤ ਮਰ ਗਈ, ਨਰੂ ਮਰੈ ਨਰ ਕਾਮ ਨ ਆਵੈ, ਬੰਦੇ ਦੇ ਅੰਦਰੋਂ ਇਨਸਾਨੀਅਤ ਮਰ ਜਾਏ ਤੇ ਮਾਲਕਾਂ ਦੇ ਤੂੰ ਕਿਸੇ ਕੰਮ ਦਾ ਨਹੀਂ, ਪਰ ਤੇਰੇ ਅੰਦਰੋਂ ਪਸ਼ੂ ਪੁਣਾ ਮਰ ਜਾਏ ਤੇ ਤੂੰ ਬਹੁਤ ਕੰਮ ਦੈ, ਤੂੰ ਬੜੇ ਕਾਜ ਸਵਾਰ ਸਕਦਾ ਹੈ। ਔਰ ਉਹ ਪਸ਼ੂ ਪੁਣਾ ਕੌਣ ਮਾਰੇਗਾ? ਆਪ ਜੀ ਗੁਰਬਾਣੀ ਅੰਦਰੋਂ ਬਚਨ ਪੜੋ, ਸਾਹਿਬਾਂ ਦੇ ਨੇ ਗੁਰ ਦਰਿਆਓ ਸਦਾ ਜਲ ਨਿਰਮਲ, ਨਹਾਤੈ ਦੁਰਮਤ ਮੈਲ ਹਰੈ, ਸਤਗੁਰ ਪਾਇਐ ਪੂਰਾ ਨਾਵਣ, ਪਸ਼ੂ ਪਰੇਤੋਂ ਦੇਵ ਕਰੈ। ਕਹਿੰਦੇ ਉਹ ਕੇਵਲ ਗੁਰੂ ਹੈ ਜਿਹੜਾ ਪਸ਼ੂ ਬਿਰਤੀ ਤੋਂ ਔਰ ਪ੍ਰੇਤ ਬਿਰਤੀ ਤੋਂ ਮਾਲਕ ਦੇਵ ਕਰ ਦਿੰਦਾ ਦੇਵਤਿਆਂ ਵਰਗੇ। ਤੇ ਕਹਿੰਦੇ ਫਿਰ ਐਸੇ ਗੁਰ ਤੋਂ ਕੁਰਬਾਨ ਜਾ, ਆਸਾ ਕੀ ਵਾਰ ਆਪ ਜੀ ਸਰਵਣ ਕਰਕੇ ਹਟੇ ਹੋ। ਸਾਹਿਬ ਨੇ ਆਖਿਆ ਫਿਰ ਉਹਦੇ ਵਿੱਚ ਪਹਿਲੀ ਪੌੜੀ ਦੇ ਨਾਲ ਸਲੋਕ ਆਖਿਆ, ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦ ਵਾਰ, ਕਿੰਨੀ ਕੁ ਵਾਰੀ? ਕਹਿੰਦੇ ਮੈਂ ਇੱਕ ਦਿਹਾੜੀ ਵਿੱਚ ਸੈਂਕੜੇ ਵਾਰ ਆਪਣੇ ਗੁਰੂ ਤੋਂ ਕੁਰਬਾਨ ਜਾਵਾਂ। ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਕਹਿੰਦੇ ਉਸ ਮਾਲਕ ਨੇ ਦੇਰ ਨਹੀਂ ਲਾਈ, ਉਸ ਦਾਤੇ ਦੀ ਬਖਸ਼ਿਸ਼ ਹੋ ਗਈ। ਕਈ ਬਹੁਤ ਲੋਕ ਤੁਹਾਨੂੰ ਮਿਲ ਜਾਂਦੇ ਨੇ, ਬੰਦਾ ਪਹਿਲਾਂ ਜਿਹੜਾ ਕੇਨੀਆਂ ਦੇ ਨਾਲ ਕਿਤੇ ਸ਼ਰਾਬ ਪੀਂਦਾ ਸੀ, ਇੰਨਾ ਨਸ਼ਾ ਕਰਦਾ ਸੀ, ਅੱਜ ਉਹਨੂੰ ਕੁ ਮਹੀਨੇ ਦੋ ਮਹੀਨਿਆਂ ਬਾਅਦ ਇਨਸਾਨ ਮਿਲਦਾ, ਸੋਹਣਾ ਜਿਹੜਾ ਦਾੜਾ ਪ੍ਰਕਾਸ਼ ਹੈ, ਉੱਪਰ ਦੀ ਗਾਤਰਾ ਕਿਰਪਾਨ ਪਾਈ ਹੈ। ਤੇ ਬੜੇ ਤੁਹਾਨੂੰ ਜ਼ਿੰਦਗੀ ਚ ਲੋਕ ਮਿਲੇ ਹੋਣਗੇ ਜਿਹੜੇ ਫਿਰ ਇਹੋ ਜਿਹਾ, ਉਹ ਬਿਲਕੁਲ ਸਜਿਆ ਸੰਵਰਿਆ ਹੋਇਆ ਸਿੰਘ ਉਹਨੂੰ ਵੇਖ ਕੇ ਟਿਚਰਾਂ ਕਰਦੇ ਨੇ, ਆਖਦੇ ਲਓ ਜੀ ਕੱਲ ਆਹ ਕਰਦਾ ਸੀ ਤੇ ਅੱਜ ਵੇਖੋ ਕੀ ਬਣਿਆ ਬੈਠਾ, ਆਹ ਹੋ ਗਿਆ। ਬੜੇ ਲੋਕ ਕਈ ਤਰ੍ਹਾਂ ਦੇ ਮੁਹਾਵਰੇ ਵਰਤਦੇ ਨੇ, ਪਰ ਅਸਲ ਵਿੱਚ ਸਮਝਣ ਵਾਲੀ ਬਾਤ ਇਹ ਹੈ ਵੀ ਇਹ ਗੁਰੂ ਦੀ ਬਖਸ਼ਿਸ਼ ਹੈ, ਮਾਲਕ ਦੀ ਰਹਿਮਤ ਹੈ, ਉਹਨੇ ਇੱਕ ਖਿੰਨ ਦੇ ਵਿੱਚ ਪਤਾ ਨਹੀਂ ਜਿਹੜਾ ਜੀਵ ਨੂੰ ਕੀ ਤੋਂ ਕੀ ਬਣਾ ਦੇਣਾ, ਇਹ ਉਹਦੀ ਰਹਿਮਤ ਹੈ, ਸਮਾਂ ਨਹੀਂ ਲੱਗਦਾ, ਵਕਤ ਨਹੀਂ ਲੱਗਦਾ। ਤਾਂ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦਾ ਜਿਹੜਾ ਬਚਨ ਆਖਿਆ ਨਾ, ਸਾਹਿਬ ਨੇ ਵੀ ਕਰਮਾਂ ਤੇ ਆਧਾਰਿਤ ਆਖਿਆ, ਸਾਹਿਬਾਂ ਦੇ ਕਰਦਾ ਕੁਝ ਹੈ ਲੇਕਿਨ ਵਿਖਾਉਂਦਾ ਕੁਝ ਹੈ, ਤੇ ਉਹਦੇ ਵਿੱਚ ਮਾਲਕਾਂ ਦੇ ਨੇ ਕਰ ਕੀ ਰਿਹਾ ਹੈ। ਸਾਹਿਬ ਨੇ ਜਿਹੜਾ ਅੱਜ ਦਾ ਜਿਹੜਾ ਸ਼ਬਦ ਹੈ ਇਹ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ, ਔਰ ਧਨਾਸਰੀ ਰਾਗ ਦੇ ਵਿੱਚ 680 ਅੰਗ ਦੇ ਉੱਪਰ ਸੁਭਾਏਮਾਨ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਅੱਜ ਦੇ ਇਸ ਜਿਹੜਾ ਪਾਵਨ ਹੁਕਮ ਦੀਆਂ ਪਹਿਲੀਆਂ ਪੰਕਤੀਆਂ, ਆਰੰਭ ਵਾਲੀਆਂ ਪੰਕਤੀਆਂ ਵਿੱਚ ਕੈਸੇ ਬਚਨ ਜਿਹੜੇ ਬਖਸ਼ਿਸ਼ ਕਰ ਰਹੇ ਨੇ, ਆਓ ਆਪਾਂ ਸਾਰੇ ਜਾਣੇ ਮਾਲਕ ਦੇ ਇਸ ਪਾਵਨ ਹੁਕਮ ਨਾਲ ਜੁੜਨਾ ਕਰੀਏ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ, ਯਤਨ ਕਰੈ ਮਾਨੁਖ ਡਹਿ ਕਾਵੈ, ਉਹ ਅੰਤਰ ਜਾਮੀ ਜਾਣੈ।
ਮਾਲਕਾਂ ਦੇ ਨੇ ਕਿ ਬੰਦਾ ਡਹਿਕਾਵੇ ਦਾ ਅਰਥ ਹੈ ਧੋਖਾ ਕਰਦਾ, ਯਤਨ ਕਰੈ ਮਾਨੁੱਖ ਡਹਿਕਾਵੇ, ਉਹ ਅੰਤਰ ਜਾਮੀ ਜਾਣੈ, ਉਹ ਮਾਲਕ ਜਿਹੜਾ ਅੰਦਰ ਦੀ ਜਾਣਨ ਵਾਲਾ ਹੈ। ਔਰ ਅੰਦਰ ਦੀ ਕਿੱਥੋਂ ਤੱਕ ਜਾਣਨ ਵਾਲਾ ਹੈ? ਸਾਹਿਬਾਂ ਦੇ ਤੂੰ ਮਨ ਦੇ ਵਿੱਚ ਸੰਕਲਪ ਵੀ ਲੈਂਦਾ ਨਾ, ਤੇ ਇਹ ਵੀ ਉਹਦੇ ਤੋਂ ਛੁਪਿਆ ਨਹੀਂ ਹੈ, ਇਹ ਵੀ ਉਹਦੇ ਤੋਂ ਲੁਕਿਆ ਹੋਇਆ ਨਹੀਂ। ਤੇਰੇ ਮਨ ਦੇ ਵਿੱਚ ਸੰਕਲਪ ਵੀ ਆਉਂਦਾ ਨਾ, ਤੇ ਇਹ ਵੀ ਉਹਦੇ ਤੋਂ ਛੁਪਿਆ ਹੋਇਆ ਨਹੀਂ ਹੈ। ਸਾਹਿਬਾਂ ਦੇ ਤੂੰ ਧੋਖਾ ਕਰਦਾ, ਤੂੰ ਠੱਗੀ ਕਰਦਾ, ਤੇ ਉਸ ਪਰਮੇਸ਼ਰ ਵਾਹਿਗੁਰੂ ਤੋਂ ਠੱਗੀ ਕਿਵੇਂ ਕਰਦਾ? ਠੱਗੀ ਆਂਦੇ ਹੀ ਉਹ ਨੇ ਵੀ ਜਿਸ ਦੇ ਨਾਲ ਕੀਤੀ ਉਹਨੂੰ ਪਤਾ ਹੀ ਨਾ ਲੱਗੇ ਵੀ ਮੇਰੇ ਨਾਲ ਇਹ ਕੰਮ ਕੀਤਾ, ਬਾਅਦ ਦੇ ਵਿੱਚ ਪਤਾ ਲੱਗੇ। ਇਹਨੂੰ ਹੀ ਆਖਿਆ ਭਗਤ ਜੀ ਨੇ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪੈ ਆਨ ਲੁਟਾਵੈ। ਪਰਪੰਚ ਦਾ ਅਰਥ ਇਹ ਹੁੰਦਾ ਹੈ ਕਿ ਜਿਸ ਤਰੀਕੇ ਨਾਲ ਲੈ ਰਿਹਾ ਵਿਖਾਵਾ ਕੁਝ ਹੋਰ ਹੋ ਰਿਹਾ। ਉਦਾਹਰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇਤਿਹਾਸ ਜਿਵੇਂ ਸੱਜਣ ਠਾਕ ਕਰਦਾ, ਵਿਖਾਵਾ ਜਿਹੜਾ ਹੈ ਵੀ ਮੈਂ ਧਰਮਸ਼ਾਲਾ ਬਣਾਈ ਹੈ, ਆਏ ਗਏ ਯਾਤਰੂਆਂ ਨੂੰ ਮੈਂ ਨਿਵਾਸ ਦਿੰਦਾ ਹਾਂ, ਆਹ ਕੁਝ ਕਰਦਾ, ਔਰ ਲੇਕਿਨ ਅੰਦਰ ਜਿਹੜਾ ਉਹ ਕੁਝ ਹੋਰ ਪਿਆ ਹੁੰਦਾ ਹੈ। ਤੇ ਮਾਲਕਾਂ ਦੇ ਨੇ ਵੀ ਧੋਖਾ ਕਰਦਾ, ਠੱਗੀ ਕਰਦਾ, ਲੇਕਿਨ ਉਹ ਅੰਤਰ ਜਾਮੀਏ ਨੂੰ ਐਂ ਵੀ ਸ਼ਾਇਦ ਸਭ ਕੁਝ ਜਿਹੜਾ ਛੁਪਿਆ ਹੋਇਆ ਮੈਂ ਲੁਕੋ ਲਿਆ ਹੈ। ਪਰ ਕਹਿੰਦੇ ਉਹ ਅੰਤਰ ਜਾਮੀ ਮਾਲਕ ਅਕਾਲ ਪੁਰਖ ਵਾਹਿਗੁਰੂ ਜਿਹਦੇ ਤੋਂ ਕੋਈ ਵੀ ਚੀਜ਼ ਜਿਹੜੀ ਉਹ ਛੁਪੀ ਹੋਈ ਨਹੀਂ ਹੈ, ਉਹ ਹਰ ਥਾਂ ਤੇ ਹੈ, ਹਰੇਕ ਜਗ੍ਹਾ ਤੇ ਵੇਖ ਰਿਹਾ। ਪਰ ਸਾਹਿਬਾਂ ਦੇ ਇਹਦੇ ਹਿਰਦੇ ਵਿੱਚ ਇਹ ਗੱਲ ਜਿਹੜੀ ਦ੍ਰਿੜ ਨਹੀਂ, ਔਰ ਸਾਹਿਬ ਨੇ ਫਿਰ ਬਚਨ ਆਖੇ ਨੇ। ਮਲ ਕਹਿੰਦੇ ਹੱਟ ਪੱਟਣ ਵਿੱਚ ਮੰਦਰ ਭੰਨੈ, ਕਰ ਚੋਰੀ ਘਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛੁਪਾਵੈ। ਫਿਰ ਮਾਲਕਾਂ ਦੇ ਦੇਹ ਕਿਵਾੜ ਅਨਕ ਪੜਦੇ ਮੈਂ, ਪਰ ਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ, ਤਬ ਕੌਣ ਪੜਦਾ ਤੇਰਾ ਢਾਕੈ। ਕਹਿੰਦੇ ਉਦੋਂ ਕੌਣ ਢੱਕੇਗਾ ਪੜਦਾ ਤੇਰਾ। ਮਲਾਰ ਰਾਗ ਦੇ ਵਿੱਚ ਭਗਤ ਰਵਿਦਾਸ ਜੀ ਦਾ ਜਿਹੜਾ ਅਖੀਰਲਾ ਸ਼ਬਦ ਦਰਜ ਹੋਇਆ, ਉਹ ਸ਼ਬਦ ਸ਼ੁਰੂ ਹੁੰਦਾ ਹੈ, ਮਿਲਤ ਪਿਆਰੋ ਪ੍ਰਾਣ ਨਾਥ, ਕਵਣ ਭਗਤ ਤੇ ਸਾਧ ਸੰਗਤ ਪਾਈ ਪਰਮ ਗੱਤੇ, ਮੈਲੇ ਕੱਪੜੇ ਕਹਾਂ ਲਓ ਧੋਵੋ, ਆਵੇਗੀ ਨੀਂਦ ਕਹਾਂ ਲਗ ਸੋਵੋ, ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ, ਝੂਠੇ ਬਣ ਜੋਠੀ ਗਈ ਹਾਟਿਓ। ਅਖੀਰਲੀਆਂ ਪੰਕਤੀਆਂ ਨੇ ਕਹਿੰਦੇ ਕਹਿ ਰਵਿਦਾਸ ਭਇਓ ਜਬ ਲੇਖੋ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ। ਕਹਿੰਦੇ ਜਦੋਂ ਲੇਖਾ ਹੋਇਆ ਨਾ ਉਸ ਮਾਲਕ ਦੇ ਦਰ ਤੇ ਜੋ ਜੋ ਕੁਝ ਕੀਤਾ ਸੀ, ਇੱਥੇ ਤੇ ਬੰਦਾ ਮੁੱਕਰ ਜਾਂਦਾ ਨਾ, ਨਹੀਂ ਜੀ ਤੇਰੇ ਕੋਲ ਕੀ ਸਬੂਤ ਹੈ ਮੈਂ ਕੀਤਾ ਹੈ। ਪਰ ਕਹਿੰਦੇ ਉਸ ਪਰਮੇਸ਼ਰ ਵਾਹਿਗੁਰੂ ਨੇ ਸਭ ਕੁਝ ਸਕਰੀਨ ਤੇ ਵਿਖਾ ਦਿੱਤਾ ਵੀ ਆਹ ਵੇਖ ਤੂੰ ਹੀ ਹੈ, ਆਹ ਕੰਮ ਤੂੰ ਹੀ ਕੀਤਾ ਹੈ, ਕਿਉਂਕਿ ਉਹਦੇ ਤੋਂ ਛੁਪਿਆ ਹੋਇਆ ਨਹੀਂ। ਮੈਂ ਇੱਕੋ ਉਦਾਹਰਣ ਦਿਆਂ, ਫਕੀਰ ਰੱਬ ਦਾ ਪਿਆਰਾ ਬਹੁਤ ਜਿਹੜਾ ਵਿਦਵਾਨਾਂ ਨੇ ਇਹਨੂੰ ਬਾਬਾ ਫਰੀਦ ਜੀ ਦੇ ਜੀਵਨ ਵਿੱਚ ਲਿਖਿਆ ਕਿ ਜਿੱਦਣ ਉਹ ਖੁਦਾ ਦੀ ਢੂੰਡ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਦੀ ਇਬਾਦਤ ਵਿੱਚ ਜੁੜਦਿਆਂ ਹੋਇਆਂ, ਤੇ ਮਾਲਕ ਨੇ ਗੁਰਬਾਣੀ ਅੰਦਰ ਵੀ ਆਖਿਆ ਕਿ ਗੁਣਾਂ ਦੀ ਸਾਂਝ ਕਰਨੀ ਹੈ। ਬੰਦਾ ਜ਼ਿਆਦਾਤਰ ਜਿਹੜਾ ਹੈ ਉਹ ਔਗੁਣਾਂ ਨੂੰ ਤਾਂ ਇਕੱਠੇ ਕਰਦਾ, ਲੇਕਿਨ ਗੁਣਾਂ ਦੀ ਸਾਂਝ ਕੋਈ ਵਿਰਲਾ ਕਰਦਾ। ਉਹ ਗਏ ਨੇ ਤੇ ਕਹਿੰਦੇ ਜਿੱਦਣ ਦਿੱਲੀ ਦੀ ਧਰਤੀ ਤੇ ਪਹੁੰਚੇ ਨਾ, ਤੇ ਉਹਨਾਂ ਰੱਬ ਦਾ ਪਿਆਰਾ ਕੋਈ ਫਕੀਰ ਸੁਣਿਆ ਵੀ ਇਹਦੇ ਕੋਲੋਂ ਕੋਈ ਖੁਦਾ ਦੇ ਘਰ ਦੀ ਰਮਜ ਮਿਲੇ, ਕੋਈ ਉਸ ਦਾ ਰਸਤਾ ਦੱਸੇ, ਤੇ ਕਹਿੰਦੇ ਉਹਨਾਂ ਆਖਿਆ ਜੀ ਮੈਂ ਤੁਹਾਡੇ ਕੋਲੋਂ ਕੁਛ ਪਰਮੇਸ਼ਰ ਬਾਰੇ ਜਾਣਨਾ ਚਾਹੁੰਦਾ, ਤੁਸੀਂ ਮੈਨੂੰ ਦੱਸੋ ਰੱਬ ਦੇ ਪਿਆਰੇ ਹੋ। ਉਹ ਕਹਿੰਦੇ ਵੀ ਇੱਕ ਸ਼ਰਤ ਹੈ, ਜੇ ਤੂੰ ਜਾਣਨਾ ਸਾਡੇ ਕੋਲੋਂ ਤੈਨੂੰ ਉਹਦੇ ਤੋਂ ਪਹਿਲਾਂ ਇੱਕ ਪ੍ਰੀਖਿਆ ਦੇਣੀ ਪੈਣੀ ਹੈ। ਆਂਦੇ ਜੀ ਉਹ ਕੀ? ਮੈਂ ਤਿਆਰ ਹਾਂ, ਕਿਉਂਕਿ ਜੇ ਸਾਡੇ ਅੰਦਰ ਚਾਹਨਾ ਹੋਵੇ ਨਾ ਕੁਝ ਪਾਉਣ ਦੀ, ਤੇ ਫਿਰ ਤੇ ਬੰਦਾ ਹਰ ਕੁਰਬਾਨੀ ਕਰਨ ਵਾਸਤੇ ਤਿਆਰ ਹੋ ਜਾਂਦਾ, ਤੇ ਚਾਹਨਾ ਨਾ ਹੋਵੇ ਅਸੀਂ ਆਣੇ ਹਾਂ। ਆਂਦੇ ਜੀ ਅੰਮ੍ਰਿਤ ਛਕ ਲਓ, ਗੁਰੂ ਵਾਲੇ ਬਣ ਜਾਓ। ਨਹੀਂ ਜੀ, ਕਿਰਪਾਨ ਬੜੀ ਭਾਰੀ ਲੱਗਦੀ ਹੈ। ਮਾਲਕਾਂ ਦੇ ਤੇਰਾ ਗੁਰੂ ਨਾਲ ਪ੍ਰੇਮ ਨਹੀਂ ਹੈਗਾ, ਕਿਰਪਾਨ ਤੈਨੂੰ ਜਿਹੜੀ ਭਾਰੀ ਲੱਗਦੀ ਨੇ ਸਭ ਤੇਰੇ। ਨਹੀਂ ਜੀ, ਮੈਂ ਕੇਸਾਂ ਚ ਕੰਘਾ ਨਹੀਂ ਜੀ ਰੱਖ ਸਕਦਾ, ਨਹੀਂ ਜੀ ਮੈਨੂੰ ਕਛਹਿਰਾ ਪਾਉਣਾ ਔਖਾ ਲੱਗਦਾ। ਸਾਹਿਬਾਂ ਦੇ ਤੇਰੇ ਅੰਦਰ ਇਹ ਨਿਸ਼ਾਨੀ ਇਸ ਗੱਲ ਦੀ ਪ੍ਰੇਮ ਨਹੀਂ ਹੈਗਾ। ਜਿੱਦਣ ਪ੍ਰੇਮ ਗੁਰੂ ਵਾਸਤੇ ਪੈਦਾ ਹੋ ਗਿਆ ਨਾ, ਉਦਣ ਤੈਨੂੰ ਗੁਰੂ ਦੀਆਂ ਦਿੱਤੀਆਂ ਇਹ ਦਾਤਾਂ, ਗੁਰੂ ਦੀ ਦਿੱਤੀ ਇਹ ਜੀਵਨ ਸੇਧ ਬੰਦਸ਼ਾਂ ਨਹੀਂ ਲੱਗਣਗੀਆਂ, ਔਖਾ ਨਹੀਂ ਲੱਗੇਗਾ, ਭਾਰ ਨਹੀਂ ਲੱਗੇਗਾ, ਮਜਬੂਰੀ ਨਹੀਂ ਲੱਗੇਗੀ, ਤੇਰੇ ਜੀਵਨ ਦੇ ਵਿੱਚ ਚਾਹ ਹੋਵੇਗਾ। ਉਹ ਆਂਦੇ ਜੀ ਮੈਂ ਕਰਨ ਲਈ ਤਿਆਰ ਹਾਂ। ਤੇ ਉਹਨਾਂ ਲਿਖਿਆ ਕਹਿੰਦੇ ਉਹਨੂੰ ਇੱਕ ਕਬੂਤਰ ਫੜਾ ਦਿੱਤਾ, ਕਬੂਤਰ ਫੜਾਇਆ ਤੇ ਇੱਕ ਛੁਰੀ ਨਾਲ ਫੜਾ ਦਿੱਤੀ। ਆਂਦੇ ਵੀ ਲਓ ਇਹਨੂੰ ਜਵਾ ਕਰਕੇ ਲਿਆਓ, ਭਾਵਕੇ ਦੀ ਧੌਣ ਜਿਹੜੀ ਉਹ ਵੱਢ ਕੇ ਲਿਆਓ ਇਹਨੂੰ ਮਾਰ ਕੇ। ਆਂਦੇ ਜੀ ਹੁਣੇ ਮਾਰ ਦਿੰਦਾ ਮੈਂ। ਉਹ ਆਂਦੇ ਵੀ ਹੁਣੇ ਨਹੀਂ ਮਾਰਨਾ, ਨਾਲ ਅਗਲੀ ਬਾਤ ਵੀ ਸੁਣ ਲਓ, ਵੀ ਇਹਨੂੰ ਮਾਰਨਾ ਉੱਥੇ ਜਾ ਕੇ ਜਿੱਥੇ ਕੋਈ ਵੇਖਦਾ ਨਾ ਹੋਵੇ। ਉਹ ਜਦੋਂ ਆਖਿਆ ਨਾ ਵੀ ਉੱਥੇ ਤੋਂ ਲੈ ਕੇ ਤੁਰ ਪਏ, ਨਗਰ ਦੇ ਵਿੱਚ ਹੀ ਉਹ ਸ਼ਹਿਰ ਦੇ ਵਿੱਚ ਵੇਖਿਆ ਇੱਕ ਕੋਠਾ ਜਿਹੜਾ ਉਹ ਢੱਠਾ ਪਿਆ ਸੀ, ਉਹਦੀ ਚਾਰ ਦੀਵਾਰੀ ਚ ਵੜੇ ਛੁਰੀ ਫੇਰਨ ਲੱਗੇ ਤੇ ਗਲੀ ਵਿੱਚੋਂ ਕੁਝ ਲੋਕ ਲੰਘ ਰਹੇ ਸੀ। ਉਹਨੇ ਆਖਿਆ ਸੀ ਵੀ ਕੋਈ ਨਾ ਵੇਖਦਾ ਵੇ, ਉੱਥੋਂ ਤੁਰ ਪੈ ਜੰਗਲ ਵਿੱਚ ਪਹੁੰਚ ਗਏ। ਇੱਕ ਦਰਖਤ ਥੱਲੇ ਬਹਿ ਕੇ ਕੱਟਣ ਲੱਗੇ, ਉਪਰੋਂ ਪੰਛੀਆਂ ਦੇ ਚਹਿ ਚਹਾਉਣ ਦੀ ਆਵਾਜ਼ ਆਈ। ਕਹਿੰਦੇ ਉਹਨੇ ਆਖਿਆ ਸੀ ਕੋਈ ਨਾ ਵੇਖਦਾ ਹੋਵੇ। ਇੱਕ ਗੁਫਾ ਹਨੇਰੀ ਵਿੱਚ ਵੜ ਗਏ ਜਿੱਥੇ ਹਨੇਰਾ ਹੀ ਹਨੇਰਾ ਸੀ। ਉੱਥੇ ਜਦੋਂ ਵੜੇ ਤੇ ਉਹਨੇ ਛੁਰੀ ਰੱਖਣ ਲੱਗੇ ਨਾ ਉਹਦੀ ਧੌਣ ਤੇ ਕਬੂਤਰ ਦੀਆਂ ਅੱਖਾਂ ਹਨੇਰੇ ਵਿੱਚ ਚਮਕ ਰਹੀਆਂ ਸਨ। ਉਹ ਆਂਦੇ ਵੀ ਇਹ ਮੈਨੂੰ ਪਿਆ ਵੇਖਦਾ। ਉਹ ਆਂਦੇ ਸੀ ਕੋਈ ਨਾ ਵੇਖਦਾ ਹੋਵੇ। ਉਹਨੇ ਤਨ ਤੇ ਜਿਹੜੀ ਖਫਣੀ ਪਾਈ ਸੀ, ਕੱਪੜਾ ਸੀ, ਉਹਦੇ ਨਾਲ ਇੱਕ ਲੀਰ ਪਾੜੀ ਤੇ ਕਬੂਤਰ ਦੀਆਂ ਅੱਖਾਂ ਬੰਨ ਦਿੱਤੀਆਂ। ਜਦੋਂ ਅੱਖਾਂ ਬੰਨ ਦਿੱਤੀਆਂ ਨਾ ਤੇ ਫੇਰ ਵੱਢਣ ਲੱਗ, ਕਹਿੰਦੇ ਹੁਣ ਮੈਂ ਵੇਖਦਾ ਇਹਨੂੰ। ਇੱਕ ਕੱਪੜਾ ਹੋਰ ਪਾੜਿਆ ਤੇ ਆਪਣੀਆਂ ਵੀ ਅੱਖਾਂ ਬੰਨ ਲਈਆਂ, ਆਪਣੀਆਂ ਵੀ ਬੰਨੀਆਂ, ਕਬੂਤਰ ਦੀਆਂ ਵੀ ਬੰਨੀਆਂ, ਬੈਠੇ ਵੀ ਗੁਫਾ ਵਿੱਚ ਨੇ, ਵੇਖਦਾ ਵੀ ਕੋਈ ਨਹੀਂ, ਛੁਰੀ ਰੱਖੀ ਹੈ, ਲੇਕਿਨ ਵੱਢਿਆ ਨਹੀਂ ਗਿਆ। ਵਾਪਸ ਆ ਗਿਆ, ਸਾਰਾ ਦਿਨ ਲੰਘ ਗਿਆ, ਸ਼ਾਮਾਂ ਨੂੰ ਵਾਪਸ ਆ ਗਿਆ ਉਹਦੇ ਕੋਲੇ ਜਿਹਨੇ ਭੇਜਿਆ ਸੀ। ਉਹਨਾਂ ਕਹਿੰਦੇ ਵੀ ਆ ਗਏ ਲੈ ਆਇਓ। ਉਹ ਵੇਖ ਕੇ ਰਾਣ ਕਹਿੰਦੇ ਸਾਰਾ ਦਿਨ ਲਾ ਆਇਆ ਤੇ ਇਹਨੂੰ ਫਿਰ ਜਿਉਂਦਾ ਲੈ ਜਵਾ ਨਹੀਂ ਕੀਤਾ। ਆਂਦੇ ਜੀ ਤੁਸੀਂ ਇਹ ਜਿਹੜੀ ਸ਼ਰਤ ਰੱਖੀ ਸੀ ਨਾ ਵੀ ਉੱਥੇ ਜਾ ਕੇ ਇਹਨੂੰ ਜਵਾ ਕਰਨਾ, ਇਹਦੀ ਧੌਣ ਲਾਉਣੀ ਹੈ ਜਿੱਥੇ ਕੋਈ ਨਾ ਵੇਖਦਾ ਹੋਵੇ, ਪਰ ਕਹਿੰਦੇ ਮੈਂ ਸਾਰੀਆਂ ਥਾਵਾਂ ਤੇ ਵੇਖ ਲਿਆ, ਇਹਨੂੰ ਗੁਫਾ ਵਿੱਚ ਵੀ ਲੈ ਕੇ ਗਿਆ, ਆਪਣੀਆਂ ਵੀ ਅੱਖਾਂ ਬੰਨ ਲਈਆਂ, ਇਹਦੀਆਂ ਵੀ ਬੰਨ ਲਈਆਂ, ਪਰ ਕਹਿੰਦੇ ਮੈਨੂੰ ਸਮਝ ਨਹੀਂ ਆਈ। ਮੈਂ ਇਹਦੀ ਗਰਦਨ ਤੇ ਛੁਰੀ ਰੱਖਦਾ ਸਾਂ, ਮੈਨੂੰ ਐ ਲੱਗਾ ਵੀ ਮੇਰੀਆਂ ਅੱਖਾਂ ਬੰਦ ਹੋਣ ਤੋਂ ਬਾਅਦ, ਇਹਦੀਆਂ ਬੰਦ ਹੋਣ ਤੋਂ ਬਾਅਦ ਅਜੇ ਵੀ ਕੋਈ ਸਾਡੇ ਦੋਵਾਂ ਦੇ ਦਰਮਿਆਨ ਤੀਸਰਾ ਹੈ ਜਿਹੜਾ ਵੇਖ ਰਿਹਾ ਸੀ। ਉਹਨਾਂ ਆਖਿਆ ਬਸ ਇਹੀ ਪਰਮੇਸ਼ਰ ਨੂੰ ਜਿਹੜਾ ਪਾਉਣ ਦਾ, ਉਸ ਮਾਲਕ ਨੂੰ ਮਿਲਣ ਦਾ ਤਰੀਕਾ ਹੈ, ਜਿਹੜਾ ਜਿਹਦਾ ਤੈਨੂੰ ਅਹਿਸਾਸ ਹੋਇਆ ਨਾ ਵੀ ਤੇਰੀਆਂ ਅੱਖਾਂ ਬੰਦ ਹੋਣ ਤੋਂ ਬਾਅਦ ਵੀ ਕੋਈ ਵੇਖ ਰਿਹਾ ਹੈ। ਕਹਿੰਦੇ ਉਹਨੂੰ ਆਪਣੇ ਅੰਦਰੋਂ ਖੋਜਣਾ ਸ਼ੁਰੂ ਕਰ ਦੇ, ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਏਗਾ। ਔਰ ਇਹ ਜਾਣੇਗਾ ਕੌਣ, ਸਾਡੇ ਵਰਗਾ ਤਾਂ ਮਾਲਕਾਂ ਦੇ ਮਾੜਾ ਜਿਹਾ ਦਰਵਾਜ਼ਾ ਬੰਦ ਕੀਤਾ, ਉਹਦਾ ਕੌਣ ਵੇਖਦਾ, ਕਰੋ ਜੋ ਕੁਝ ਮਰਜ਼ੀ। ਪਰ ਸਾਹਿਬਾਂ ਦੇ ਜਿਨ੍ਹਾਂ ਨੇ ਜਾਣਿਆ ਕਿ ਉਹ ਹਰ ਥਾਂ ਤੇ ਹੈ, ਸਾਹਿਬਾਂ ਦੇ ਫਿਰ ਉਹ ਵੇਖਦਾ ਨਾ ਸਾਹਮਣੇ ਜਿਹੜਾ ਖਲੋਤਾ ਹੈ, ਆਂਦਾ ਧੋਖਾ ਕਿਹਦੇ ਨਾਲ ਕਰ ਰਿਹਾ, ਇਹਦੇ ਵਿੱਚ ਵੀ ਤਾਂ ਰੱਬ ਵੱਸਦਾ ਹੈ, ਮੈਂ ਕਿਹਦੇ ਨਾਲ ਠੱਗੀ ਕਰ ਰਿਹਾ, ਇਹਦੇ ਵਿੱਚ ਵੀ ਤਾਂ ਪਰਮੇਸ਼ਰ ਵੱਸਦਾ ਹੈ। ਸਾਹਿਬਾਂ ਦੇ ਜਿੱਦਣ ਇਹੋ ਜਿਹੀ ਭਾਵਨਾ ਬਣ ਜਾਏਗੀ ਨਾ ਤੇ ਫਿਰ ਤੇਰੇ ਜੀਵਨ ਵਿੱਚੋਂ ਇਹ ਠੱਗੀ ਵਾਲਾ ਕਰਮ ਨਿਕਲ ਜਾਏਗਾ। ਇਹ ਤਾਂ ਆਖਦਾ ਵੀ ਗੁਰ ਮੇਰੇ ਸੰਗ ਸਦਾ ਹੈ ਨਾਲੇ, ਪਰ ਸਾਹਿਬਾਂ ਦੇ ਸਮਝਿਆ ਕਿੰਨਾ ਕੁ ਹੈ, ਮੇਰੀਆਂ ਮਾਤਾਵਾਂ ਨੇ, ਭੈਣਾਂ ਨੇ, ਗੁਰਦੁਆਰੇ ਤੋਂ ਬਾਹਰ ਹੁੰਦੇ ਆ, ਨਾਲ ਦੀ ਨਾਲ ਚੁੰਨੀ ਜਿਹੜੀ ਉਹ ਗੱਲ ਚ ਪੈ ਜਾਂਦੀ ਹੈ। ਕੀ ਗੱਲ, ਉੱਥੇ ਗੁਰ ਮੇਰੇ ਸੰਗ ਸਦਾ ਨਾਲੇ ਨਹੀਂ ਹੈਗਾ? ਅਸੀਂ ਬੰਦਾ ਆਖਦਾ ਆਂਦਾ ਜੀ ਗੁਰਦੁਆਰੇ ਆ ਕੇ ਗਾਲ ਨਹੀਂ ਕੱਢਣੀ ਚਾਹੀਦੀ, ਤੇ ਬਾਹਰ ਤੂੰ ਜਿੰਨੀਆਂ ਮਰਜ਼ੀ ਕੱਢ ਸਕਦਾ, ਗੁਰਦੁਆਰੇ ਨਸ਼ਾ ਕਰਕੇ ਨਹੀਂ ਆਉਣਾ ਚਾਹੀਦਾ, ਘਰ ਜਿੰਨੀ ਮਰਜ਼ੀ ਪੀ ਕੇ ਜਾ ਸਕਦਾ, ਕਿਉਂ? ਤੇ ਸਾਹਿਬਾਂ ਦੇ ਸ਼ਬਦ ਤਾਂ ਪੜਿਆ ਗੁਰ ਮੇਰੇ ਸੰਗ ਸਦਾ ਹੈ ਨਾਲੇ, ਤੇ ਤੂੰ ਤਾਂ ਇੱਕ ਜਿਹੜਾ ਉਹ ਬਿਲਡਿੰਗ ਵਿੱਚ ਉਹਨੂੰ ਬੰਦ ਕਰਕੇ ਰੱਖ ਦਿੱਤਾ ਵੀ ਇੱਥੋਂ ਤੱਕ ਹੈ ਜੀ, ਬਾਹਰ ਜੋ ਕੁਝ ਮਰਜ਼ੀ ਕਰੀਏ। ਸਾਹਿਬਾਂ ਦੇ ਨਹੀਂ, ਉਹ ਪਰਮੇਸ਼ਰ ਵਾਹਿਗੁਰੂ ਜਿਹਨੂੰ ਗੁਰੂ ਕਲਗੀਧਰ ਸਾਹਿਬ ਮਹਾਰਾਜ ਆਖਦੇ ਨੇ, ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ, ਕੋਈ ਐਸੀ ਥਾਂ ਨਹੀਂ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਹਿੰਦੇ ਕਿਹੜੀ ਥਾਂ ਹੈ? ਜਿਹੜੀ ਥਾਂ ਤੇ ਉਹ ਮਾਲਕ ਜਿਹੜਾ ਵਾਹਿਗੁਰੂ ਨਹੀਂ ਵੱਸਦਾ। ਪਰ ਸਾਹਿਬਾਂ ਦੇ ਨੇ ਯਤਨ ਕਰੇ, ਮਨੁੱਖ ਡੈ ਕਾਵੇ, ਧੋਖੇ ਦਿੰਦਾ, ਠੱਗੀਆਂ ਮਾਰਦਾ, ਪਰ ਕਹਿੰਦੇ ਨਹੀਂ ਸਮਝਦਾ ਵੀ ਪਰਮੇਸ਼ਰ ਮੈਨੂੰ ਵੇਖ ਰਿਹਾ, ਉਹ ਜਾਣਦਾ ਹੈ ਮੈਂ ਕੀ ਕਰ ਰਿਹਾ। ਬਿਲਾਵਲ ਰਾਗ ਵਿੱਚ ਪੰਜਵੇਂ ਪਾਤਸ਼ਾਹ ਮਹਾਰੇ ਦਾ ਸ਼ਬਦ ਕਹਿੰਦੇ, ਤੁਮ ਸਮਰੱਥਾ ਕਾਰਨ ਕਰਨ, ਢਾਕਣ ਢਾਕ ਗੋਬਿੰਦ ਗੁਰ ਮੇਰੇ, ਮੋਹੇ ਅਪਰਾਧੀ ਸ਼ਰਨ ਚਰਨ, ਜੋ ਜੋ ਕੀਨੋ ਸੋ ਤੁਮ ਜਾਣਿਓ ਪੇਖਿਓ, ਠੌਰ ਨਾਹੀ ਕਛ ਢੀਠ ਮੁਕਰਨ। ਕਹਿੰਦੇ ਮਾਲਕਾ ਮੈਂ ਜੋ ਕੁਝ ਕੀਤਾ ਹੈ, ਤੂੰ ਸਾਰੇ ਕੁਝ ਨੂੰ ਜਾਣਦਾ ਵੀ ਹੈ ਤੇ ਵੇਖਿਆ ਵੀ ਹੈ, ਕਿਉਂਕਿ ਤੇਰੇ ਕੋਲੋਂ ਥੋੜੀ ਕੁਝ ਛੁਪ ਸਕਦਾ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਹ ਤਾਂ ਅੰਤਰ ਜਾਮੀ ਹੈ ਜਿਹਦੇ ਕੋਲੋਂ ਕੁਝ ਲੁਕਿਆ ਹੋਇਆ ਨਹੀਂ। ਫਿਰ ਸਾਹਿਬਾਂ ਦੇ ਤੂੰ ਧੋਖੇ ਕਰਦਾ, ਠੱਗੀਆਂ ਕਰਦਾ ਹੈ, ਲੇਕਿਨ ਉਹ ਪਰਮੇਸ਼ਰ ਤੇਰੇ ਹਰ ਕਰਮ ਨੂੰ ਜਾਣਦਾ ਹੈ।
ਪਾਪ ਕਰੇ ਕਰ ਮੂਕਰ ਪਾਵੇ, ਭੀਖ ਕਰੇ ਨਿਰਬਾਨ।
ਕਹਿੰਦੇ ਇਹਦੇ ਤੋਂ ਵੀ ਅਗਲਾ ਵੱਡਾ ਗੁਣਾ, ਭੇਖ ਕਰਦਾ ਹੈ, ਪਾਪ ਕਰਦਾ ਹੈ, ਲੇਕਿਨ ਭੇਖ ਜਿਹੜਾ ਉਹ ਧਰਮੀ ਵਾਲਾ ਬਣਾਉਣਾ, ਕਰਦਾ ਪਾਪ ਹੈ ਲੇਕਿਨ ਭੇਖ ਜਿਹੜਾ ਉਹ ਧਰਮੀ ਵਾਲਾ ਬਣਾਉਣਾ। ਜੀਵਨ ਜਿਹੜਾ ਉਹ ਤੇ ਸਾਹਿਬ ਨੇ ਆਖਿਆ ਕੌਣ ਕਿਹੋ ਜਿਹੇ ਨੇ ਉਹ ਜੀਵ ਜਿਹੜੇ ਐਸਾ ਕਰਦੇ ਨੇ। ਬਾਬੇ ਫਰੀਦ ਦਾ ਸ਼ਬਦ ਆਪ ਜੀ ਪੜ੍ਹਦੇ ਹੋ, ਕਹਿੰਦੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕੰਢੇ ਕੱਚਿਆ। ਕਹਿੰਦੇ ਜਿਨ੍ਹਾਂ ਦੇ ਮਨ ਵਿੱਚ ਹੋਰ ਤੇ ਮੁੱਖ ਵਿੱਚ ਹੋਰ। ਮੈਂ ਜ਼ਫਰਨਾਮੇ ਦੇ ਵਿੱਚੋਂ ਦੋ ਸ਼ੇਰ ਆਪ ਜੀ ਦੇ ਸਾਹਮਣੇ ਰੱਖਣੇ ਨੇ। ਗੁਰੂ ਕਲਗੀਧਰ ਸਾਹਿਬ ਮਹਾਰਾਜ ਨੇ ਬਚਨ ਲਿਖਿਆ, ਸਾਹਿਬ ਕਹਿੰਦੇ ਨੇ ਔਰੰਗਜ਼ੇਬ ਨੂੰ ਸੰਬੋਧਨ ਕਰਦੇ ਔਰ ਸਮਝਣਾ ਅਸੀਂ ਵੀ ਹਾਂ ਕਿਉਂਕਿ ਗੁਰੂ ਦੀ ਸਿੱਖਿਆ ਸਾਰਿਆਂ ਵਾਸਤੇ ਹੈ। ਆਪ ਜੀ ਨੂੰ ਸ਼ਾਇਦ ਪਤਾ ਹੋਏਗਾ ਕਿ ਔਰੰਗਜ਼ੇਬ ਹਰ ਵਕਤ ਤਸਬੀਹ ਆਪਣੇ ਹੱਥ ਵਿੱਚ ਰੱਖਦਾ ਸੀ, ਮਾਲਾ ਜਿਹੜੀ ਹੈ, ਔਰ ਪੰਜ ਵਕਤ ਦਾ ਪੱਕਾ ਨਮਾਜ਼ੀ ਸੀ, ਔਰ ਹੱਥੀਂ ਟੋਪੀਆਂ ਬੁਣ ਕੇ ਉਹਨੂੰ ਇਹ ਵੀ ਸੀ ਉਹਦੇ ਨਾਲ ਪ੍ਰਸ਼ਾਦਾ ਪਾਣੀ ਛਕਦਾ। ਮਤਲਬ ਲੋਕਾਂ ਦੇ ਸਾਹਮਣੇ ਦਿਖਾਵਾ ਇਹ ਕਿ ਮੈਂ ਬੜਾ ਧਰਮੀ ਹਾਂ। ਪਰ ਗੁਰੂ ਸਾਹਿਬ ਨੇ ਜਦੋਂ ਉਹਦੀ ਮਾਲਾ ਦੀ ਗੱਲ ਕੀਤੀ ਤਾਂ ਪਤਾ ਬਚਨ ਕੀ ਕਹੇ ਨੇ, ਸਾਹਿਬ ਕਹਿੰਦੇ ਨੇ ਨਾ ਤਸਬੀਹਤ ਅੱਜ ਸੁਜੋ ਰਿਸ਼ਤਾ ਹੈ ਬੇਸ਼, ਕਹਿੰਦੇ ਕਜਾ ਦਾਨਾ ਸਾਜੀ ਵਜਾ ਦਾਮੇ ਖੇਸ਼। ਇਹਦਾ ਅਰਥ ਕਹਿੰਦੇ ਔਰੰਗਜ਼ੇਬ ਲੋਕ ਤੇਰੀ ਮਾਲਾ ਨੂੰ ਵੇਖ ਕੇ ਆਉਂਦੇ ਹੋਣਗੇ ਤੂੰ ਬੜਾ ਵੱਡਾ ਧਰਮੀ ਹੈ, ਪਰ ਕਹਿੰਦੇ ਮੇਰੇ ਤੋਂ ਪੁੱਛਣਾ ਚਾਹੁੰਦਾ ਮੈਂ ਤੇਰੀ ਮਾਲਾ ਦੀ ਵਿਆਖਿਆ ਕਰਦਿਆਂ। ਗੁਰੂ ਸਾਹਿਬ ਕਹਿੰਦੇ ਤੇਰੇ ਹੱਥ ਵਿੱਚ ਪਕੜੀ ਹੋਈ ਮਾਲਾ ਮੈਨੂੰ ਧਾਗੇ ਤੇ ਮਣਕਿਆਂ ਤੋਂ ਵੱਧ ਕੁਝ ਨਹੀਂ ਦਿਸਦਾ ਇਹਦੇ ਵਿੱਚ, ਤੇ ਫਿਰ ਉਹਨੂੰ ਤਸ਼ਬੀਹ ਕਾਹਦੇ ਨਾਲ ਦਿੱਤੀ। ਸਾਹਿਬ ਕਹਿੰਦੇ ਨੇ ਨਾ ਤਸਬੀਹਤ ਅੱਜ ਸੁਜੋ ਰਿਸ਼ਤਾ ਹੈ ਬੇਸ਼, ਇਹਦੇ ਨਾਲ ਤੇਰਾ ਰਿਸ਼ਤਾ ਕੀ ਹੈ ਮਾਲਾ ਨਾਲ। ਕਜਾ ਦਾਨਾ ਸਾਜੀ ਵਜਾ ਦਾਮੇ ਖੇਸ਼, ਕਹਿੰਦੇ ਇਹ ਧਾਗਾ ਜਿਹੜਾ ਨਾ ਇਸ ਮਾਲਾ ਵਿੱਚ ਪਿਆ, ਕਹਿੰਦੇ ਇੱਕ ਸ਼ਿਕਾਰੀ ਵੇਖਿਆ, ਸ਼ਿਕਾਰੀ ਪੰਛੀ ਨੂੰ ਫਸਾਉਣ ਵਾਸਤੇ, ਪਰਿੰਦਿਆਂ ਨੂੰ ਫਸਾਉਣ ਵਾਸਤੇ ਜਿਹੜੀ ਫਾਈ ਹੁੰਦੀ, ਫਾਈ ਲਾਉਂਦਾ, ਉਹ ਵੀ ਤਾਰਾਂ ਦੀ ਧਾਗਿਆਂ ਦੀ ਇਸੇ ਕੋਈ ਦੀ ਬਣੀ ਹੁੰਦੀ ਹੈ, ਕਹਿੰਦੇ ਮੈਂ ਤੇਰੀ ਮਾਲਾ ਦੇ ਧਾਗੇ ਨੂੰ ਕੇਵਲ ਇੱਕ ਫਾਈ ਸਮਝਦਾ, ਤੇ ਇਹਦੇ ਵਿੱਚ ਜਿਹੜੇ ਮਣਕੇ ਆ ਨਾ, ਕਿਉਂਕਿ ਫਿਰ ਉਹ ਸ਼ਿਕਾਰੀ ਬੜਾ ਸਿਆਣਾ ਹੈ, ਫੰਦੀ ਇੱਥੇ ਲਾਉਂਦਾ ਤੇ ਦਾਣੇ ਉਹਦੇ ਤੋਂ ਅਗਲੇ ਪਾਸੇ ਸੁੱਟਦਾ, ਵੀ ਦਾਣਿਆਂ ਨੂੰ ਵੇਖ ਕੇ ਪੰਛੀ ਆਉਣਗੇ ਤੇ ਦਾਣੇ ਚੁਗਣ ਦੇ ਜਿਹੜਾ ਲਾਲਚ ਵਿੱਚ ਇੱਕੇ ਦਮ ਵਿੱਚ ਫਸ ਜਾਣਗੇ ਤੇ ਫਿਰ ਮੈਂ ਵੱਢ ਲਵਾਂਗਾ, ਇਹਨਾਂ ਨੂੰ ਮਾਰ ਦੇਵਾਂਗਾ। ਕਹਿੰਦੇ ਤੇਰੀ ਮਾਲਾ ਦੇ ਮਣਕੇ ਉਹਨਾਂ ਵਿਚਾਰੇ ਪਰਿੰਦਿਆਂ ਨੂੰ ਜਿਹੜਾ ਹੈ ਫਸਾਉਣ ਲਈ, ਜਿਹੜਾ ਇੱਕ ਚੋਗੇ ਤੋਂ ਵੱਧ ਹੋਰ ਕੁਝ ਨਹੀਂ, ਤੇਰੀ ਇਹ ਮਾਲਾ ਦਾ ਧਾਗਾ ਇੱਕ ਫਾਈ ਤੋਂ ਵੱਧ ਜਿਹੜਾ ਕੁਝ ਨਹੀਂ। ਕਹਿੰਦੇ ਤੇਰੇ ਹੱਥ ਵਿੱਚ ਪਕੜੀ ਹੋਈ ਮਾਲਾ ਕੇਵਲ ਲੋਕਾਂ ਨੂੰ ਧੋਖਾ ਦੇਣ ਵਾਸਤੇ ਹੈ। ਔਰ ਬਹੁਤ ਤੁਸੀਂ ਜੀਵਨ ਦੇ ਵਿੱਚ ਜਿਹੜਾ ਉਹ ਕਈ ਵਾਰੀ ਵੇਖਦੇ ਜੋ ਮਾਲਕ ਨੇ ਆਖਿਆ, ਬੰਦਾ ਆਉਂਦਾ ਜੀ ਮੈਂ ਤਾਂ ਵੇਖ ਕੇ ਆਖਿਆ ਸੀ ਬੜਾ ਗੁਰਮੁਖ ਹੈ, ਬੜਾ ਰੱਬ ਦਾ ਪਿਆਰਾ। ਭੱਟ ਸਾਹਿਬਾਨਾਂ ਨੇ ਇੱਕ ਬਚਨ ਕਿਹਾ ਸਵਈਆਂ ਦੇ ਵਿੱਚ, ਉਹ ਕਹਿੰਦੇ ਨੇ ਰਹੋ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਏ ਮੁੱਖੋਂ ਇਹ ਪੰਡਿਤ ਮਿੱਠੇ, ਬਰਸੇ ਕੋ ਫਿਰਿਓ ਕਿਨੈ ਨੇ ਪਰਚੋ ਲਾਇਓ, ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ ਤਿਨਕੇ ਗੁਣ ਹੋ ਕਿਆ ਕਹੋ, ਗੁਰਦਈ ਮਿਲਾਇਓ ਭਿਖਿਆ ਜਿਵ ਤੂੰ ਰੱਖੈ ਤਿਵ ਰਹੋ। ਕਹਿੰਦੇ ਮਾਲਕਾ ਇੱਕ ਸਾਲ ਹੋ ਗਿਆ ਸਾਨੂੰ ਘੁੰਮਦਿਆਂ ਨੂੰ ਥਾਂ ਥਾਂ ਤੇ, ਬੜੇ ਲੋਕ ਵੇਖੇ ਜਿਨ੍ਹਾਂ ਬਾਰੇ ਸੁਣਿਆ ਸੀ, ਪਰ ਕਹਿੰਦੇ ਸੁਣਿਆ ਧਰਮੀ ਸੀ ਪਰ ਨਿਕਲੇ ਬੜੇ ਵੱਡੇ ਠੱਗ ਨੇ। ਇਹਨੂੰ ਬਾਬੇ ਨੇ ਆਖਿਆ ਗੱਜ ਸਾਢੇ ਤੈਤੇ ਧੋਤੀਆਂ ਤੇਰੇ ਪਾਇਨ ਤੱਗ, ਗਲੀ ਜਿਨ੍ਹਾਂ ਜਪਮਾਲੀਆਂ ਲੋਟੇ ਹੱਥ ਨਿਭਾਗੋਏ, ਹਰ ਕੇ ਸੰਤ ਨਾਖੀਆਂ ਬਾਨਾਰਸ ਕੇ ਠੱਗ। ਕਹਿੰਦੇ ਵੇਖਣ ਨੂੰ ਜਿਹੜਾ ਪਹਿਰਾਵਾ ਐਸਾ ਸੀ, ਤੇ ਮਾਲਕਾਂ ਦੇ ਜਿਹੜੇ ਇਹੋ ਜਿਹੇ ਲੋਕ ਹੈ ਨਾ ਸਾਹਿਬਾਂ ਦੇ, ਉਹ ਆਪਣਾ ਜੀਵਨ ਹਾਰ ਜਾਂਦੇ ਨੇ। ਆਨੰਦ ਸਾਹਿਬ ਦੀ ਬਾਣੀ 19-20 ਨੰਬਰ ਪੌੜੀ ਮੈਂ ਕੇਵਲ ਪਹਿਲੀਆਂ ਪੰਕਤੀਆਂ ਕਹਾਂਗਾ। ਸਾਹਿਬਾਂ ਦੇ ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਕੀ ਹੋਇਆ ਤਿੰਨੀ ਜਨਮ ਜੂਐ ਹਾਰਿਆ। ਜੀਵਨ ਹਾਰ ਜਾਣਗੇ ਜਿਹੜੇ ਦੋ ਰੂਪ ਰੱਖਦੇ ਨੇ। ਅਗਲੀ 20 ਨੰਬਰ ਪੌੜੀ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ, ਜਨਮ ਰਤਨ ਜਿੰਨੀ ਖੱਟਿਆ ਭਲੇ ਸੇ। ਇੱਕ ਪਾਸੇ ਜਨਮ ਜੂਏ ਹਾਰਿਆ ਤੇ ਇੱਕ ਪਾਸੇ ਜਿਹੜਾ ਜੀਵਨ ਖੱਟ ਲਿਆ। ਫਿਰ ਆਸਾ ਕੀ ਵਾਰ ਆਪ ਜੀ ਪੜ੍ਹੋ, ਸਾਹਿਬਾਂ ਦੇ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, 68 ਤੀਰਥ ਜੇ ਨਾਵੇਂ ਉਤਰੇ ਨਾਹੀਂ, मैल जिन पट अंदर बार गुदड़ ते भले संसार ते ने लगा रब सेती देखने विचार रंग सह रंग रोवे चुप भी कर जाहे परवाह नाही किसे केरी बाज सचे ना। मालकां दे तेरा ते रोना भी नकली रोंदा भी सही नहीं हैगा तू। दसम पातशाह महाराज ने पता बचन की वरत्या साहब कहिंदे ने आंखन भीतर तेल को डारक है लोगन नीर बहाए दिखावे। अखां विच तेल पाके ना पुरातन समय तरीका वरत्या जांदा सी। अज जिहड़ा उह समां थोड़ा जिहा तरक्की कर गया ते अज लोग ग्लैसरीन ला लैंदे अखां दे उत्ते ते उह दो चार वारी चमको ते पानी परल परल करके वगन लग जांदा है। आंदे जी की होया? आंदा जी बड़ा बैराग उपजिया इहनूं तां करके रो रिहा। साहब आंदे किहनूं धोखा पिया देना है? उह वाहिगुरू उह मालक उह हरेक दे अंदर दी जाणदा है। इसे करके साहब ने आख्या रह तवर का शवर कमावत माने प्रीत मुखों गंढ लावत जानन हार प्रभु प्रवीन बार भेखना काहू पीन। साहबां दे ने तेरे जीवन दे विच ओ भेख करदा है निर्वाणा वाला भी मेरे विच कोई वासना नहीं पर कहिंदे वासना दे नाल भरे पए भट्ट साहबान कहिंदे जी हर थां ते निराशा पल्ले पई सुनिया कुछ सी वेख्या कुछ सी पर अज ऐसे मालक कोले आए आ जिहो जिहा सुनिया सी अज ओहो जिहा पा लिया है। ताहीं तां साहब ने आख्या जैसा सतगुर सुनीदा तैसो ही मैं डीठ। उहदे विच कोई फर्क नहीं। मालकां दे ने कहिंदे भाई ओ जीवन जिहड़ा भेख निर्माणा वाला करदा है लेकिन जीवन वासना दे नाल भरिया पिया है पाप करदा मुकरदा है लेकिन कहिंदे उस मालक दे दर ते सब कुछ नबेड़ा हो जावेगा।
जानत दूर तुम है प्रभ नीर
ते कहिंदे मालक तेनू जानदा दूर भी परमेश्वर बड़ा दूर है जी। वह कित्थे वेखदा बंदे दे अंदर जिहड़ा अज तुसी वेखदे हो? आंदा जी रब नेड़े कि कसुन नेड़े। अज इंसान दी हालत इहो ही बनी पई है पर जिन्हां ने जाणिया भगत रविदास जी कहिंदे ने कहिंदे ओ मालक जिहड़ा कह रविदास हाथ पै नेरै सहजे होए सो होई। ते भगत नामदेव जी ने आख्या कोई बोलै निर्वाह कोई बोलै दूर जल की मछली चरै खजूर काहे रे बक बाद लायो जिन्हां हर पायो तिन्हें छपायो। वह परमेश्वर तो तेरे नेड़े वसदा है पर साहबां दे तू उन्हूं जिहड़ा बड़ा दूर जाणी बैठा है। मालकां दे उत ते उत तक है उस परमेश्वर वाहिगुरू नूं कहिंदे भाई है तां उह नेड़े पर बंदा जिहड़ा उन्हूं बड़ा दूर समझी बैठा है इसे करके उहदे डर तो रह धोया बैठा है।
उत तक उत ते उत पेख आवे लोभी फेर
कहिंदे फिर वेखदा उधर उहदे तों होर अगां लोभ दे विच लालच दे विच अगे तों अगे अगे तों अगे। साहबां दे ने फिर इहदे जीवन विच टिका नहीं हुंदा अगे तो अगे तृष्णा जिहड़ी उह चलदी है लालच जिहड़ा है उह इक थां ते खलोण नहीं दिंदा। भाई गुरदास जी कहिंदे ने हिरन जिहड़ा है उह मारू थल विच वेखदा है रेता चमकदी पानी लगदा दौड़दा उत्थे जाके गां वेखदा फिर पानी दिसदा फिर दौड़दा सारी जिंदगी जिहड़ा पूरा टाइम दौड़दियां दौड़दियां अखीर नूं डिग पैंदा मौत हो जांदी है। कहिंदे बंदे दे अंदर भी इहो जी कहानी है। इहने आख्या प्राप्त कर लईए शायद सुख हो जाए आ कर लईए शायद सुख हो जाए पर कहिंदे सारी जिंदगी इसे दौड़ विच जिहड़ी उह चली जांदी। आंदा जी रब नूं जप्या करो मालक नूं चेते करो। आंदा जी आ कर लईए राम नाल बह के करांगे पर राम नाल बहण वाला दिन नहीं आउंदा राम नाम सत जरूर हो जांदी है। राम नाल बहण वाला समा नहीं आउंदा जिंदगी विच पूरा जीवन ही जिहड़ा साहिब ने उदाहरण किड्डी प्यारी दित्ती है। मालकां दे ने जिवें बच्चे धूणी बालदे आ ना ते कख कखां दी बालदे लिया के सुटदे भवका बल जांदा फिर भज्जे जांदे फिर बालदे फिर भज्जे जांदे। कहिंदे ओह विचारे सेक पाउंदे नहीं पूरा टाइम एवें ही लंघ जांदा। बंदे दी वी कहिंदे पूरी जिंदगी इस तरह लंघदी है गां तो गां जिहड़ा भजदा है।
रहाओ जब लग टुटै नाही मन भरमा तब लग मुकुत ना कोई।
कहिंदे जिन्ना चिर तेरे मन विचों इह भुलेखा नहीं टुटदा एक ते जीवन एक कर ला अंदरों ते बाहरों। मैं दूसरा शेर आख्या सी जफरनामे दे विच्चों साहब ने आख्या हमू मर्द बायद शवद सुखनवर ना शिकमे दिगर दर दहाने दिगर। कहिंदे मैं उस बंदे नूं चंगा नहीं समझदा वह मर्द ही नहीं है जेड़े बंदे दे मन विच कुछ होवे ते उहदे मुख ते कुछ होवे। इसे करके साहबां दे पहलां ते जीवन एक कर उहदे तों बाद मालकां दे जिन्ना चिर तेरा भरम नहीं ना टुटदा तेरा भुलेखा नहीं जांदा, तू इस भुलेखे विचों बाहर नहीं निकलदा। सहवल कहिंदे ने उन्ना चिर इस जिहड़ा है भरम तो इस बंधन तो इस जाल तो मोह माया तो तू मुक्त नहीं हो सकता, इन्हें ही जंजालां दे विच पूरा जीवन निबड़ जाएगा।
कहो नानक दयाल स्वामी संत भगत जन सोई।
साहबां दे भेखां नाल ना कोई संत बन सकता, भेख नाल ना कोई भगत बन सकता, भेख नाल ना कोई सेवक बन सकता। यह तां साहबां दे जिहदे उत्ते गुरु किरपा करे, जिहदे उत्ते बख्शिश करे, रहमत करे, ओही संत है, ओही भगत है, ओही जन है। क्योंकि जिस मालक दे उत्ते उस दाते ने किरपा कीती, बख्शिश कीती, जिन्हों अपनी रहमत का किणका दे दिता, साहबां दे उहदे प्यार नूं पा गए भेख वाला, उस मालक दे जिहड़ा चरणां विचों खाली रह गया, गुरु किरपा करे। अज दा जो उपदेश मालक ने दिता है, असीं अंदरों ते बाहरों इक होईए, उस परमेश्वर नूं हर थां ते वसदा वेखीए, ठगी करन लग्यां धोखा करन लग्यां यह वेखिए जिहड़ा सामने खलोता उहदे विच वी परमेश्वर है, उहदे विच वी रब वसदा है, तां कि साडा वी जीवन पवित्र हो सके। आओ दुबारा इन पावन पंक्तियां नूं पढ़ के फतेह बुलाउणा करिए जी।
जब लग टुटै नाही मन भरमा तब लग मुक्त ना कोई, कहो नानक दयाल स्वामी संत भगत जन सोई।
वाहेगुरु जी का खालसा, वाहेगुरु जी की फतेह।
तुम मात पिता हम ऊचा भगवंत सगल समगरी, तुम रह सूतर तारी, तुम ते हो सो आज्ञाकारी, तुमरी गत मित तुम ही जानी, नानक दास सदा कुर्बानी। बोलो जी वाहे गुरु। एक ओंकार वाहिगुरु जी की फतेह। श्री भगवती जी सहाय। वार श्री भगवती जी की पातशाही दसवीं। प्रथम भगवती समरकाय गुरु नानक लई त्याय। फिर अंगद गुर ते अमरदास रामदास हुई सहाय। अर्जुन हर गोविंदना सिमरौ श्री हर राय। श्री हर कृष्ण त्याई है जिस डिठे सब दुख जाए। तेग बहादुर सिमरिया करनौ निध्यावै ताए, सब थाई होए सहाय। दसवें पातशाह श्री गुरु गोबिंद सिंह साहिब जी सब थाई होए सहाय। दसां पातशाहियां दी जोत श्री गुरु ग्रंथ साहिब जी दे पाठ दीदार दा ध्यान धर के बोलो जी। पंजां प्यारियां चौहान साहिबजादियां चालियां मुक्तियां हठियां जपियां तपियां, जिन्ना नाम जपया वंड छकिया, देग चलाई तेग वाही, देख के अणडिठ कीता, तिना प्यारियां सच्चारियां दी कमाई दा ध्यान धर के खालसा जी बोलो जी। जिन्ना सिंघां सिंघणियां ने धर्म हेत सीस दिते, बंद बंद कटाए, खोपरियां लोहाइयां चरखड़ियां ते चढ़े आरियां नाल चराए गए, गुरुद्वारियां दी सेवा लई कुर्बानियां कीतियां, धर्म नहीं हारिया सिखी केसां सवासां नाल निभाई, तिना दी कमाई दा ध्यान धर के खालसा जी बोलो जी। पंजां तख्तां सरबत गुरुद्वारियां दा ध्यान धर के बोलो जी। प्रथमै सरबत खालसा जी की अरदास है जी।
ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵਾਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜੀ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਆਸਾ ਜੀ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਆਨੰਦ ਸਾਹਿਬ ਦੀ ਅਰਦਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਕਥਾ ਵਿਚਾਰ ਹੋਈ ਹੈ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ੀ ਬਖਸ਼ਿਸ਼ ਕਰਨੀ ਅਗਾਂਹਾਂ ਤੋਂ ਸਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਵਸਾਉਣ ਦੀ ਕਿਰਪਾਲਤਾ ਕਰਨੀ ਸਤਿਗੁਰੂ ਜੀਓ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਕਦਮ ਲੇਖੇ ਲਾਉਣੇ ਯਾਤਰਾ ਸਫਲ ਕਰਨੀ ਗੁਰਮਤ ਅਨੁਸਾਰ ਸਭ ਦੀਆਂ ਸਭ ਮਨੋ ਭਾਵਨਾ ਪੂਰੀਆਂ ਕਰਨੀਆਂ ਕਾਰਜ ਰਾਸ ਕਰਨੇ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਹਿ ਖੋਜ ਸ਼ਬਦ ਮੈਂ ਲੇ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ ਖੁਆਰ ਹੋਏ ਸਭ ਮਿਲੈਗੇ ਬਚੇ ਸ਼ਰਨ ਜੋ ਹੋਏ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਜੋ ਲੋ ਭਾਗ ਲੀਲਾਰ ਉਦੈ ਤਬ ਲੋ ਭ੍ਰਮ ਤੇ ਫਿਰ ਤੇ ਬਹੁਤ ਆਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੀ ਕਬਹੂੰ ਮਿਟ ਹੈ ਰੇ ਨਹੀਂ ਪਛਤਾਇਓ ਤਤ ਵਿਚਾਰ ਜਹ ਮਥੁਰਾ जग तारन को अवतार बनायो, जपयो जिन अर्जन देव गुरु, संकट जोन फिर गर्भ न आयो, जेता समुंद सागर नीर भरिया, तेते औगण हमारे, दया करहो किछ मेहर पावहो, डुबदे पत्थर तारे, जीअड़ा अगन बराबर तपै, पीतर वगै काती, प्रणवत नानक हुकम पछाणै, सुख होवै दिन राती, सुख टल गुर सेविया, अहनस सहज सुभाए, दर्शन परसै गुरु का, जन्म मरण दुख जाए, होवै सिफत खसाम दी नूर, तुद दिठे सचे पातशाह, मल जन्म जन्म दी कटिया, सजन सचा शिर शाहद साहो, जिस पास बैठया सोहिया, सबना दावे साहो, सतनाम वाहे गुरु साहिब जी, तनासरी महला पंजवां, जतन करै मानुख डहकावै, ओह अंतर जामी जानै, पाप करे कर मुकर पावै, पेख करै निर्वाणै, जतन करै मानुख डहकावै, ओ अंतर जामी जानै, पाप करे कर मुकर पावै, पीख करै निर्वाणै, जानत दूर तुम है प्रभ नीर, उत ताकै उत ते उत पेखै, आवै लोभी फेर रहाओ, जब लग टुटै नाही मन भरमा, तब लग मुकत ना कोई, कहो नानक दयाल स्वामी, संत भगत जन सोए, जब लग टुटै नाही मन भरमा, तब लग मुकत ना कोई, कहो नानक दयाल स्वामी, संत भगत जन सोए, वाहे गुरु जी का खालसा, वाहे गुरु जी की